ਕੋਈ ਮਾਰ ਨਾ ਦੇਵੇ, ਇੱਧਰੋਂ ਵੀ ਗੋਲੀ ਨਾ ਆ ਜਾਵੇ। ਕਿੰਨੇ ਕਿੰਨੇ ਬੋਡੀ ਗਾਰਡ ਰੱਖੇ ਜਾਂਦੇ ਨਾ, ਉਹ ਆਲੇ ਦੁਆਲੇ ਫਿਰਦੇ ਨੇ ਕਿਤੇ ਮਾਰ ਨਾ ਜਾਵੇ, ਉਹ ਵੇਖਿਓ ਕਿਤੇ ਨਿਗਾਹ ਰੱਖਿਓ ਕਿਸੇ ਪਾਸਿਓਂ ਗੋਲੀ ਨਾ ਆ ਜਾਵੇ, ਕਿਉਂਕਿ ਮੈਂ ਨਹੀਂ ਕਹਿੰਦਾ ਬਾਣੀ ਦਾ। ਸਤਿਗੁਰ ਕਹਿੰਦੇ ਕਹਿੰਦੇ ਵੱਡੇ ਵੱਡੇ ਜੋਤੀ ਸਹਿ ਲੋਕ, ਜਿੰਨੇ ਵੱਡੇ ਤਿੰਨ ਕੋ ਵਿਆਪੈ
ਚਿੰਤਾ ਰੋਗ,
ਚਿੰਤਾ ਰੋਗ ਉਹਨੇ ਰੋਗ ਜ਼ਿਆਦਾ ਨੇ ਉਹਨੇ ਸਾਧ ਸੰਗੇ ਜੀ, ਉਹ ਵੱਡੇ ਵੱਡਿਆਂ ਨੂੰ ਚਿੰਤਾ ਵਾਲਾ ਰੋਗ ਲੰਘੇ, ਵੱਡੇ ਵੱਡਿਆਂ ਨੂੰ ਚਿੰਤਾ ਵਾਲਾ ਰੋਗ ਲੰਘੇ, ਵੱਡੇ ਵੱਡਿਆਂ ਨੂੰ ਚਿੰਤਾ ਵਾਲਾ ਰੋਗ ਲੰਘੇ, ਵੱਡੇ ਵੱਡਿਆਂ ਨੂੰ ਚਿੰਤਾ ਵਾਲਾ ਰੋਗ ਲੰਘੇ। ਗੱਡੀਆਂ ਨਾ ਵੇਖ, ਉਹਨਾਂ ਦੇ ਰੋਗ ਵੀ ਵੇਖ, ਉਹਨਾਂ ਨੂੰ ਰੋਗ ਕਿੰਨੇ ਲੱਗੇ ਨੇ, ਤੇ ਕੌਣ ਸੁਖੀ ਹੈ ਕੌਣ ਵੱਡਾ? ਮਾਇਆ ਵਡਿਆਈ ਮਹਾਰਾਜ ਨੂੰ ਪੁੱਛਿਆ, ਮਹਾਰਾਜ ਕਹਿੰਦੇ ਨਹੀਂ, ਸੋ ਵੱਡਾ ਜਿਨ ਰਾਮ ਲੈ ਬੁਲਾਈ। ਕਹਿੰਦੇ ਮਾਇਆ ਵਾਲੇ ਨੂੰ ਵੱਡਾ ਨਾ ਆਖੋ, ਜਿਨ ਕਹਿ ਪੱਲੇ ਧਨ ਵਸੈ ਤਿਨ ਕਾ ਨਾਉਂ ਫਕੀਰ, ਜਿਨ ਕਹਿ ਹਿਰਦੈ ਤੂੰ ਵਸੈ ਤੇ ਨਰਗੁਣੀ ਗਹੀਰ। ਉਹ ਕਹਿੰਦੇ ਮਾਇਆ ਧਾਰੀ ਵੱਡਾ ਨਹੀਂ, ਜਿਹਦੇ ਕੋਲ ਸਿਮਰਨ ਹੈ ਉਹ ਵੱਡਾ ਹੈ, ਜਿਹਦੇ ਕੋਲ ਨਾਮ ਹੈ ਉਹ ਵੱਡਾ ਹੈ। ਇਸੇ ਕਰਕੇ ਸੰਤ ਮਹਾਰਾਜ ਸੰਤ ਬਾਬਾ ਈਸ਼ਵਰ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਕੈਰੋਂ ਵਰਗੇ ਵੀ ਆ ਕੇ ਝੁਕਦੇ ਸੀ, ਸਿਰ ਰੱਖਣਾ ਪੈਂਦਾ ਸੀ ਮਹਾਰਾਜ ਦੇ ਚਰਨਾਂ 'ਚ। ਉਹ ਵੱਡੇ ਵੱਡਿਆਂ ਨੂੰ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਨਮਸਕਾਰਾਂ ਕਰਦੀਆਂ ਪੈਂਦੀਆਂ ਸੀ। ਸੰਤ ਬਾਬਾ ਈਸ਼ਵਰ ਸਿੰਘ ਮਹਾਰਾਜ ਕੋਲ ਕੈਰੋਂ ਆਇਆ, ਉਹ ਕੁਰਸੀ ਲੱਭਦਾ, ਮਹਾਂਪੁਰਖਾਂ ਨੇ ਜਿਹੜੀ ਦਰੀ ਵਿਛੀ ਸੀ ਨਾ ਥੱਲੇ, ਉਹ ਦਰੀ ਵੀ ਚੁਕਾ ਦਿੱਤੀ। ਪਾਟੀ ਕਹਿੰਦੇ ਪਾਟੀ ਦਰੀ ਲਿਆਓ ਬਾਹਰ, ਉਹ ਲਿਆ ਕੇ ਵਿਛਾ ਦਿੱਤੀ। ਉੱਥੇ ਕੋਈ ਸਫਾਈ ਵੀ ਨਹੀਂ ਕੀਤੀ, ਲਿਬੜੀ ਹੋਈ ਦਰੀ ਵਿਛਾਈ ਹੈ। ਮਹਾਂਪੁਰਖ ਆਏ ਕੈਰੋਂ ਜਦੋਂ ਆਇਆ ਨਾ ਪਹਿਲਾਂ, ਤੇ ਆਲੇ ਦੁਆਲੇ ਵੇਖਦਾ ਵੀ ਕੋਈ ਦਰੀ ਵਿਛੀ ਹੋਏਗੀ, ਕੋਈ ਕੁਰਸੀ ਲੱਗੀ ਹੋਏਗੀ, ਕੋਈ ਕੁਰਸੀ ਦਿਸਦੀ ਵੀ ਨਹੀਂ, ਇੱਕੋ ਹੀ ਕੁਰਸੀ ਆ ਉਹ ਮਹਾਂਪੁਰਖਾਂ ਦੀ। ਉਹ ਆ ਕੇ ਬਹਿ ਗਿਆ ਥੱਲੇ, ਮਹਾਂਪੁਰਖ ਆਏ ਬੈਠੇ ਰਹੇ, ਚਲੋ ਦੋ ਮਿੰਟ ਬਚਨ ਬਲਾਸ ਹੋਏ, ਚਲਿਆ ਗਿਆ। ਚੰਡੀਗੜ੍ਹ ਆਇਆ ਸੀ ਦਰਸ਼ਨ ਕਰਨ ਮਹਾਂਪੁਰਖਾਂ ਦੇ, ਉਹ ਨਾਲ ਦੇ ਕਹਿੰਦੇ ਸਾਹਿਬ ਜੀ ਤੁਹਾਨੂੰ ਤੇ ਕੁਰਸੀ ਵੀ ਨਹੀਂ ਦਿੱਤੀ। ਮਹਾਂਪੁਰਖ ਕਹਿੰਦੇ ਇਹੋ ਜਿਹੇ ਸਾਧੂ ਨੂੰ ਤੇ ਮੈਂ ਲੱਭਦਾ ਫਿਰਦਾ ਸੀ, ਇਹੋ ਜਿਹਾ ਮਿਲੇ ਕੋਈ ਜਿਹੜਾ ਮੇਰੀ ਵੀ ਪਰਵਾਹ ਨਾ ਕਰੇ। ਕਹਿੰਦੇ ਅੱਜ ਮਿਲੇ ਆ ਸਾਧੂ, ਕਹਿੰਦੇ ਮਹਾਂਪੁਰਖ ਤੇ ਮਿਲੇ ਨੇ ਪਰ ਮਿਲੇ ਪਿਛਲੀ ਉਮਰ 'ਚ ਜਾ ਕੇ, ਕਹਿੰਦੇ ਅੱਜ ਤੱਕ ਤੇ ਮਿਲੇ ਹੀ ਨਹੀਂ, ਅੱਜ ਮਿਲੇ। ਉਹ ਕਹਿੰਦੇ ਜਿਹੜੇ ਰਾਜੇ ਮਹਾਰਾਜਿਆਂ ਦੀ ਵੀ ਪਰਵਾਹ ਨੇ, ਉਹ ਸਾਧੂ ਸਨ। ਰੰਗ ਹੱਸੈ
ਰੰਗ ਰੋਵੈ,
ਰੰਗ ਰੋਵੈ ਚੁੱਪ ਭੀ ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ
ਨਾਹੀ।
ਉਹਨਾਂ ਨੂੰ ਦੁਨੀਆਂ ਦੀ ਪਰਵਾਹ ਨਹੀਂ, ਰਾਜੇ ਮਹਾਰਾਜਿਆਂ ਦੀ ਪਰਵਾਹ ਨਹੀਂ ਹੁੰਦੀ। ਕਿਉਂਕਿ ਸਾਧ ਸੰਗਤ ਜਿਹੜੇ ਨਾਮ ਦੀ ਕਮਾਈ ਕਰਨ ਵਾਲੇ ਨੇ ਅਸਲੀ ਰਾਜ ਤੇ ਉਹਨਾਂ ਕੋਲ ਹੁੰਦਾ। ਦੁਨੀਆਂ ਦੇ ਜੇ ਕੋਈ ਰਾਜਾ ਬਣ ਜਾਂਦਾ ਨਾ ਤੇ ਅੱਧੇ ਲੋਕ ਉਹਨੂੰ ਗਾਲਾਂ ਕੱਢਣ ਵਾਲੇ ਹੁੰਦੇ ਨੇ, ਅੱਧੇ ਚੰਗਾ ਕਹਿਣ ਵਾਲੇ, ਮਾੜਾ ਕਹਿਣ ਵਾਲੇ ਵੀ ਤੇ ਵਿੱਚ ਹੀ ਹੈ। ਸਾਧ ਸੰਗਤ ਕੋਈ MLA ਬਣ ਜਾਂਦਾ ਹੈ ਉਹਨੂੰ ਮਾੜਾ ਕਹਿਣ ਵਾਲੇ ਵੀ ਬਥੇਰੇ ਨੇ, ਵੋਟਾਂ ਪਾਉਣ ਵਾਲੇ ਵੀ ਬਥੇਰੇ ਨੇ, ਵਿੱਚ ਹੀ ਮਾੜਾ ਚੰਗਾ ਕਹਿਣ ਵਾਲੇ ਲੋਕ ਬਹੁਤ ਨੇ। ਪਰ ਰੱਬ ਦੇ ਪਿਆਰੇ ਕੋਈ ਕਮਾਈ ਕਰਨ ਵਾਲਾ ਹੋਵੇ ਫਿਰ ਉਹਨਾਂ ਦੇ ਸਾਰੇ ਨਮਸਕਾਰਾਂ ਕਰਦੇ ਨੇ। ਸੋ ਸਾਧ ਸੰਗਤ ਕੈਰੋਂ ਵਰਗਿਆਂ ਨੂੰ ਮਹਾਰਾਜ ਦੇ ਚਰਨਾਂ ਦੇ ਵਿੱਚ ਝੁਕਣਾ ਪੈ ਜਾਂਦਾ ਸੀ। ਉਹ ਸਮਾਂ ਐਸਾ ਆਇਆ ਫਿਰ ਰਾੜਾ ਸਾਹਿਬ ਆਇਆ ਦਰਸ਼ਨ ਕਰ, ਮਹਾਂਪੁਰਖਾਂ ਨੇ ਪਰਖਣ ਵਾਸਤੇ ਕੁਰਸੀ ਦਿੱਤੀ, ਇੱਥੇ ਬੈਠੋ। ਕਹਿੰਦਾ ਮਹਾਰਾਜ ਹੁਣ ਤੇ ਚਰਨਾਂ 'ਚ ਥਾਂ ਦੇ ਦਿਓ, ਡੱਲੇ ਵਾਂਗੂ ਪੀੜੀ ਜਿੰਨਾ, ਹੁਣ ਮੈਂ ਕੁਰਸੀਆਂ 'ਤੇ ਨਹੀਂ ਬਹਿਣਾ। ਉਹ ਵੇਖ ਲਓ ਫਿਰ ਫਿਰ ਮਹਾਰਾਜ ਨੂੰ ਕਹਿੰਦਾ ਮਹਾਰਾਜ ਕੋਈ ਸੇਵਾ ਮੰਗ, ਕੋਈ ਦੱਸੋ ਮੈਨੂੰ, ਮੈਂ ਕੁਝ ਮੰਤਰੀ ਹੈ, ਕੋਈ ਹੁਕਮ ਕਰੋ। ਮਹਾਂਪੁਰਖਾਂ ਨੇ ਕੀ ਮੰਗਿਆ? ਕਹਿੰਦੇ ਦੁਬਲਾਉਣ ਦੇ ਲਾਗੇ ਹੁੰਦੀ, ਕਹਿੰਦੇ ਕੋਈ ਨਾਲਾ ਕੱਢ ਦੇ, ਗਰੀਬ ਸੁੱਖ ਨਾਲ ਦੱਸਣਗੇ। ਸੇਮ ਹੁੰਦੀ ਸੀ ਜ਼ਿਆਦਾ। ਚਲੋ ਮਹਾਂਪੁਰਖਾਂ ਨੇ ਪਰਉਪਕਾਰ ਕੀਤਾ ਫਿਰ ਵੀ ਗਰੀਬਾਂ ਦੇ। ਇਸੇ ਕਰਕੇ ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ, ਹਰ ਸਿਓ ਲੈਣ ਮਿਲਾਏ। ਜਿਹੜੇ ਦੁਨੀਆਂ ਦੇ ਪਰਉਪਕਾਰ ਪਰਾਇਆਂ ਦੇ ਉਪਕਾਰ ਕਰਨ, ਉਪਕਾਰ ਸਾਰੇ ਕਰਦੇ ਪਰ ਪਰਉਪਕਾਰ ਪਰਾਏ ਦੇ ਵੀ ਉਪਕਾਰ ਕਰਨਾ ਉਹ ਕੋਈ ਵਿਰਲਾ ਹੀ ਹੁੰਦਾ ਕਰਨ ਵਾਲਾ। ਸੋ ਸਾਧ ਸੰਗਤ ਜੀ, ਮਹਾਂਪੁਰਖਾਂ ਦੀਆਂ ਕਮਾਈਆਂ ਸਨ, ਇੱਧਰ ਧੰਨ ਦਸ਼ਮੇਸ਼ ਪਿਤਾ ਦੀ ਛੱਡਦੀ ਕਰ, ਵੇਖ ਕੇ ਰਾਜਿਆਂ ਤੋਂ ਝੱਲੀ ਨਹੀਂ ਗਈ ਗੱਲ, ਵਿਉਂਤਾਂ ਬੜੀਆਂ ਬਣਾਈਆਂ। ਹੁਣ ਜੇ ਕੋਈ ਇਕੱਲਾ ਇਕੱਲਾ ਆ ਕੇ ਜੰਗ ਯੁੱਧ ਕਰਦੇ ਨੇ, ਜਿੱਤਣਾ ਕੋਈ ਸੌਖਾ ਨਹੀਂ। ਵਿਚਾਰਾਂ ਹੋਈਆਂ, ਆਨੰਦਪੁਰ ਦਾ ਕਿਲਾ ਘੇਰ ਲਿਆ, ਕਹਿੰਦੇ ਚਲੋ ਇੱਕ ਦਿਨ ਇੱਕ ਨਾ ਇੱਕ ਦਿਨ ਆਪੇ ਆਨੰਦਪੁਰ ਛੱਡ ਕੇ ਚਲੇ ਜਾਣ। ਕਹਿੰਦੇ ਜਦੋਂ ਲੋਕ ਇਹਨਾਂ ਨੂੰ ਇੰਨੀਆਂ ਭੇਟਾਵਾਂ ਦਿੰਦੇ ਆ ਨਾ, ਸਾਡੇ ਤੋਂ ਜਰੀਆ ਨਹੀਂ ਜਾਂਦਾ। ਰਾਜੇ ਭੀਮ ਚੰਦ ਵਰਗੇ, ਭੀਮ ਸੈਨ ਵਰਗੇ, ਬੜੀ ਈਰਖਾ ਉਹਨਾਂ ਨੇ ਮਹਾਰਾਜ ਦੇ ਨਾਲ ਕੀਤੀ। ਸੋ ਆਨੰਦਪੁਰ ਦੇ ਕਿਲੇ ਨੂੰ ਕਾਫੀ ਸਮਾਂ ਘੇਰਾ ਪਾਈ ਰੱਖਿਆ, ਕੋਈ ਸਮਾਨ ਨਾ ਅੰਦਰ ਜਾਣ ਦਿੰਦੇ ਨੇ ਨਾ ਬਾਹਰ ਆਉਣ ਦਿੰਦੇ ਨੇ। ਅੰਦਰ ਜਿੰਨਾ ਰਾਸ਼ਨ ਸਮਾਨ ਸੀ ਸਭ ਮੁੱਕ ਗਿਆ। ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਉੱਥੇ ਸਾਧ ਸੰਗਤ ਗੁਰੂ ਪਿਆਰੇ ਗੁਰਸਿੱਖਾਂ ਨੇ ਪੱਤੇ ਲਾ ਕੇ ਵੀ ਖਾਧੇ, ਸੱਕ ਵੀ ਖਾਧੇ। ਸੋ ਸਾਧ ਸੰਗਤ ਭੁੱਖ ਦੇ ਨਾਲ ਸਰੀਰ ਬਿਲਕੁਲ ਸੁੱਕ ਗਏ। 9 ਮਹੀਨੇ ਲਗਾਤਾਰ ਘੇਰਾ ਪਿਆ ਰਿਹਾ। ਸਾਧ ਸੰਗਤ ਜੀ ਕਈ ਐਸੇ ਕੱਚੇ ਸੀ, ਦੌੜਨੇ ਸ਼ੁਰੂ ਹੋ ਗਏ। ਉਹ ਸਾਧ ਸੰਗਤ ਜੀ ਜਿਹੜੇ ਕੱਚੇ ਸੀ ਨਾ, ਹੁਣ ਇਹ ਰਸਤਾ ਬੜਾ ਕਠਿਨ ਹੈ। ਕੱਚੇ ਜਿਹੜੇ ਨੇ ਉਹ ਡਰ ਜਾਂਦੇ ਨੇ, ਉਹ ਕਹਿੰਦੇ ਸਵੇਰੇ ਕਿਹੜਾ ਉੱਥੇ, ਕਿਹੜਾ ਠੰਡੇ ਪਾਣੀ ਨਾਲ ਨਹਾਵੇ, ਕਿਹੜਾ ਸਾਰੀ ਸਾਰੀ ਰਾਤ ਸਿਮਰਨ ਕਰਦਾ ਰਹੇ, ਡਰ ਜਾਂਦੇ ਨੇ। ਉਹ ਕੱਚੇ ਝੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ, ਕੱਚੇ ਝੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ, ਕੱਚੇ ਝੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ, ਕੱਚੇ ਝੜ ਜਾਂਦੇ ਨੇ। ਸਿੱਖ ਨੇ ਪਤਾ ਉਦੋਂ ਲੱਗਣਾ ਜਿੱਦਣ ਇਮਤਿਹਾਨ ਹੋਇਆ, ਵੇਖਣ ਨੂੰ ਸਾਰੇ ਸਾਧੂ ਨੇ ਪਤਾ ਉਦੋਂ ਲੱਗਣਾ ਜਿੱਦਣ, ਵੇਖਣ ਨੂੰ ਸਾਰੇ ਗੁਰੂ ਬਣ ਗਏ ਨੇ ਪਤਾ ਉਦਣ ਲੱਗਣਾ ਜਿੱਦਣ, ਉਦਣ ਹੀ ਪਤਾ ਲੱਗਣਾ। ਸੋ ਸਾਧ ਸੰਗਤ ਜੀ ਚਲੋ ਗੱਲ ਇੱਧਰ ਘੇਰਾ ਵੀ ਪੈ ਗਿਆ, ਕੱਚਿਆਂ ਨੂੰ ਡਰ ਪੈ ਗਿਆ, ਫਿਕਰ ਪੈ ਗਿਆ, ਦੌੜਨੇ ਸ਼ੁਰੂ ਹੋ ਗਏ। 9 ਮਹੀਨੇ ਤੱਕ ਰਹਿ ਗਏ ਜਿੰਨੇ ਵੀ ਉੱਥੇ ਸਾਧ ਸੰਗਤ ਸਿੰਘ ਮਹਾਰਾਜ ਦੇ ਕੋਲ ਰਹਿੰਦੇ ਨੇ। ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਰੌਣਕਾਂ ਬੜੀਆਂ ਲੱਗਦੀਆਂ ਸੀ, ਪਰ ਹੁਣ ਆਹ ਕੀ ਬਣ ਗਿਆ? ਮਹਾਰਾਜ ਕਹਿੰਦੇ ਕੋਈ ਨੀ ਭਾਈ, ਰੌਣਕਾਂ ਵਾਪਸ ਆਉਣਗੀਆਂ। ਇਹ ਧਰਤੀ ਤੇ ਇਹੋ ਜਿਹੀਆਂ ਰੌਣਕਾਂ ਲੱਗਣੀਆਂ ਨੇ ਨਾ, ਤੁਸੀਂ ਵੇਖੋ, ਮੇਰਾ ਖਾਲਸਾ ਵੇਖੇਗਾ ਇੱਥੇ ਕੈਸੀਆਂ ਰੌਣਕਾਂ ਲੱਗਣਗੀਆਂ। ਮਹਾਰਾਜ ਜੀ ਚਲੀਏ ਆਪਾਂ ਆਨੰਦਪੁਰ ਦਾ ਕਿਲ੍ਹਾ ਛੱਡ ਦਈਏ। ਮਹਾਰਾਜ ਕਹਿੰਦੇ ਨੇ ਪ੍ਰੇਮ ਨਾਲ ਕੋਈ ਆਖੇ ਛੱਡ ਦਈਏ, ਪਰ ਇਸ ਤਰ੍ਹਾਂ ਕਿਵੇਂ ਛੱਡ ਦਈਏ? ਸੋ ਸਾਧ ਸੰਗਤ ਜੀ ਅੰਦਰੋਂ ਬਾਹਰੋਂ ਸੁਨੇਹੇ ਵੀ ਭੇਜੇ ਗਏ। 9 ਮਹੀਨੇ ਤੱਕ ਜਦੋਂ ਵੇਖਿਆ ਕਹਿੰਦੇ ਏਡੇ ਪੱਕੇ ਬਾਹਰ ਹੀ ਨਹੀਂ ਆਉਂਦੇ, ਆਨੰਦਪੁਰ ਦਾ ਕਿਲ੍ਹਾ ਛੱਡ ਕੇ ਹੀ ਨਹੀਂ ਜਾਂਦੇ। ਹੁਣ ਸ਼ਾਸਤ ਐਸੀ ਵਰਤੀ ਹੈ, ਸਾਧ ਸੰਗਤ ਉਹ ਰਾਜੇ ਮਹਾਰਾਜੇ ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਭੇਜੀ ਜੀ, ਸਾਨੂੰ ਗਊ ਦੀ ਕਸਮ ਹੈ, ਇੱਕ ਵਾਰੀ ਕਿਲ੍ਹਾ ਛੱਡ ਦਿਓ, ਅਸੀਂ ਬਾਦਸ਼ਾਹ ਨੂੰ ਮੂੰਹ ਵਿਖਾਉਣ ਜੋਗੇ ਰਹਿ ਜਾਈਏ, ਦੁਆਰਾ ਫਿਰ ਆ ਕੇ ਵਸ ਜਿਓ। ਉੱਥੇ ਸਾਧ ਸੰਗਤ ਮੁਸਲਮਾਨਾਂ ਨੇ ਉਹਨਾਂ ਨੇ ਕੁਰਾਨ ਸ਼ਰੀਫ ਭੇਜਿਆ, ਸਾਨੂੰ ਕੁਰਾਨ ਸ਼ਰੀਫ ਦੀ ਕਸਮ ਹੈ, ਇੱਕ ਵਾਰੀ ਛੱਡ ਕੇ ਚਲੇ ਜਾਓ, ਭਾਵੇਂ ਫਿਰ ਆ ਜਿਓ, ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਣ ਦੇਵਾਂਗੇ। ਮਹਾਰਾਜ ਕਹਿੰਦੇ ਤੁਸੀਂ ਕੌਣ ਹੋ ਸਾਨੂੰ ਬਚਾਉਣ ਵਾਲੇ? ਸਾਨੂੰ ਬਚਾਉਣ ਵਾਲਾ ਤੇ ਨਿਰੰਕਾਰ ਹੈ, ਜਿਹਦੇ ਵੱਲ ਉਹ ਪਰਮੇਸ਼ਵਰ ਹੋ ਜਾਵੇ ਉਹਦਾ ਵਾਲ ਵਿੰਗਾ ਹੋ ਹੀ ਨਹੀਂ ਸਕਦਾ। ਕੱਚੇ ਜਿਹੜੇ ਸੀ ਉੱਥੇ ਗੁਰਸਿੱਖ ਐਸੇ ਜਿਹੜੇ ਕਹਿਣ ਵਾਲੇ, ਮਹਾਰਾਜ ਜੀ ਚੱਲੀਏ ਫਿਰ, ਜਦੋਂ ਕਸਮਾਂ ਖਾਂਦੇ ਨੇ ਆਪਾਂ ਤੁਰ ਚੱਲਣੇ ਆ। ਮਹਾਰਾਜ ਕਹਿੰਦੇ ਨਹੀਂ ਬਾਈ, ਇਹਨਾਂ ਦੀਆਂ ਕਸਮਾਂ ਤੇ ਆਪਾਂ ਅਤਬਾਰ ਨਹੀਂ ਕਰਨਾ, ਇਹਨਾਂ ਦੀਆਂ ਝੂਠੀਆਂ ਕਸਮਾਂ ਨੇ, ਨਹੀਂ ਮਹਾਰਾਜ ਜੀ ਕਿਰਪਾ ਕਰੋ ਚੱਲੀਏ। ਮਹਾਰਾਜ ਕਹਿੰਦੇ ਨਹੀਂ ਜਾਣਾ। ਹੁਣ ਕੱਚੇ ਉੱਥੇ ਐਸੇ ਵੀ ਭਾਈ ਮਹਾਂ ਸਿੰਘ ਵਰਗੇ ਜਿਨ੍ਹਾਂ ਨੇ ਆਖਿਆ ਮਹਾਰਾਜ ਜਾਣਾ ਜ਼ਰੂਰ ਹੈ, ਜਾਣ ਦੇ। ਮਹਾਰਾਜ ਕਹਿਣ ਲੱਗੇ ਬਾਈ ਅਜੇ ਸਮਾਂ, ਥੋੜ੍ਹਾ ਸਮਾਂ ਉਡੀਕ ਕਰ ਲਓ। ਨਹੀਂ ਮਹਾਰਾਜ, ਇੱਕ ਘੜੀ ਨਹੀਂ ਠਹਿਰ ਸਕਦੇ, ਜਾਣ ਦੇ। ਮਹਾਰਾਜ ਕਹਿੰਦੇ ਜਾਣਾ, ਜਾਓ ਨਿਸ਼ਾਨੀ ਤੇ ਦੇ ਜਾਓ ਕੋਈ ਜਾਂਦੀ ਵਾਰੀ। ਮਹਾਰਾਜ ਕੀ ਨਿਸ਼ਾਨੀ? ਮਹਾਰਾਜ ਕਹਿੰਦੇ ਵਦਾਵਾ ਲਿਖ ਜਾਓ। ਕੀ ਲਿਖੀਏ? ਲਿਖ ਜਾਓ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ
ਸਿੰਘ ਨਹੀਂ।
ਲਿਖ ਦਿਓ, ਭੁੱਖ ਦੇ ਦੁੱਖੋਂ ਤੰਗ ਆ ਕੇ ਲਿਖਿਆ ਉਹਨਾਂ ਨੇ। ਸਭ ਤੋਂ ਵੱਡਾ ਦੁੱਖ ਦੁੱਖ ਵਿਛੋੜਾ, ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਦੂਜੇ ਨੰਬਰ ਤੇ ਭੁੱਖ ਦਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ। ਸਾਧ ਸੰਗਤ ਬੜਾ ਭੈੜਾ ਦੁੱਖ ਹੈ ਭੁੱਖ ਦਾ। ਮਹਾਰਾਜ ਨੇ ਆਖਿਆ ਸੀ ਕਹਿੰਦੇ ਮਾਲਾ ਫੇਰੋ, ਆ ਸਿੰਘੋ ਮਾਲਾ ਲੈ ਲਓ, ਮਾਲਾ ਫੇਰੋ। ਮਹਾਰਾਜ ਭੁੱਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਸਾਥੋ, ਭੁੱਖਿਆਂ ਤੋਂ ਭਗਤੀ ਨਾ ਹੋਵੇ, ਆਲੋ ਪੜੋ ਮਾਲਾ ਆਪਣੀ ਸਾਥੋ, ਭੁੱਖਿਆਂ ਤੋਂ ਭਗਤੀ ਨਾ ਹੋਵੇ, ਆਲੋ ਪੜੋ। ਸਾਧ ਸੰਗਤ ਕਹਿੰਦੇ ਮਹਾਰਾਜ ਹੁਣ ਭੁੱਖਿਆਂ ਤੋਂ ਭਗਤੀ ਨਹੀਂ ਹੁੰਦੀ। ਜਾਣ ਦਿਓ ਭਾਈ ਮਹਾਂ ਸਿੰਘ ਹੋਣੀ ਚਲੇ ਗਏ, ਫਿਰ ਭਾਈ ਮਹਾਂ ਸਿੰਘ ਹੋਣੀ ਘਰ ਵੀ ਪਹੁੰਚੇ, ਕਿਵੇਂ ਉਹਨਾਂ ਨੇ ਭੁੱਲਾਂ ਬਖਸ਼ਾਈਆਂ। ਇਹ ਸਾਧ ਸੰਗਤ ਜੀ ਆਉਂਦੇ ਸਮਾਂ ਕਿਤੇ ਦੀਵਾਨਾਂ ਦਾ ਬਣਿਆ ਜਾਂ ਜੌਲਾ ਨਗਰ ਵਿੱਚ ਦੀਵਾਨ ਨੇ, ਉੱਥੇ ਵਿਚਾਰ ਕਰਨਾ ਭਾਈ ਮਹਾਂ ਸਿੰਘ ਹੋਣਾ ਨੇ ਕਿਵੇਂ ਟੁੱਟੀ ਗੰਢਾਈ ਸੀ, ਵਧਾਵਾ ਵੀ ਉਹਨਾਂ ਨੇ ਲਿਖਿਆ ਸੀ। ਸੋ ਸਾਧ ਸੰਗਤ ਜਿਹੜੇ ਕੱਚੇ ਸੀ ਛੱਡ ਕੇ ਚਲੇ ਗਏ, ਵਧਾਵਾ ਲਿਖ ਕੇ ਚਲੇ ਗਏ, ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ, ਭੱਜ ਗਏ ਜਿਹੜੇ ਕੱਚੇ ਸੀ ਚਲੇ ਗਏ। ਸੋ ਸਾਧ ਸੰਗਤ ਸਮਾਂ ਐਸਾ ਆਇਆ, ਝੂਠੀਆਂ ਕਸਮਾਂ ਖਾਣ ਵਾਲੇ ਉਹ ਵੀ ਸਤਿਗੁਰਾਂ ਨੇ ਸਿੰਘਾਂ ਨੂੰ ਆਖਿਆ ਕਹਿੰਦੇ ਸਿੰਘੋ ਇਹਨਾਂ ਦੀਆਂ ਕਸਮਾਂ ਤੇ ਇਤਬਾਰ ਨਾ ਕਰੋ, ਆ ਤੁਹਾਨੂੰ ਹੁਣੇ ਵਿਖਾ ਦਿੰਦੇ। ਮਹਾਰਾਜ ਕਹਿੰਦੇ ਵੀ ਗੱਲ ਸੁਣੋ, ਕਸਮਾਂ ਖਾਂਦੇ ਹੋ ਵੀ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਣ ਦਿਆਂਗੇ, ਚਲੋ ਫਿਰ ਅਸੀਂ ਜਾਣ ਨੂੰ ਤਿਆਰ ਹਾਂ, ਪਰ ਗੱਲ ਇੰਨੀ ਆ ਵੀ ਸਾਡਾ ਸਮਾਨ ਜਾਏਗਾ ਪਹਿਲਾਂ। ਜਿੰਨਾ ਵੀ ਸਮਾਨ ਹੈ ਅਸੀਂ ਹੀਰੇ ਜਵਾਹਰਾਤ ਕੀਮਤੀ ਸਮਾਨ ਸਾਰਾ ਪਹਿਲਾਂ ਭੇਜਾਂਗੇ। ਮਹਾਰਾਜ ਨੇ ਸਾਧ ਸੰਗਤ ਜੀ ਉਸ ਸਮੇਂ ਜਿੰਨਾ ਵੀ ਸਮਾਨ ਕੀ ਸੀ ਉੱਥੇ ਜਿਹੜਾ ਖਜ਼ਾਨਾ ਸੀ ਉਹ ਤੇ ਸਤਿਗੁਰਾਂ ਨੇ ਸਾਧ ਸੰਗਤ ਦਰਿਆ ਵਿੱਚ ਸੁਟਾ ਦਿੱਤਾ ਸੀ, ਤੇ ਸਤਿਗੁਰਾਂ ਨੇ ਫਿਰ ਉੱਥੇ ਜਿੰਨਾ ਵੀ ਕੋਈ ਸਮਾਨ ਪਿਆ ਸੀ, ਛਿੱਤਰ ਪਏ ਸੀ ਟੁੱਟੇ ਹੋਏ, ਹੋਰ ਵੀ ਸਮਾਨ ਸਾਰਾ ਉਹ ਲੱਦ ਦਿੱਤਾ ਖੱਚਰਾਂ ਦੇ ਵਿੱਚ, ਉਹ ਪਹਿਲਾਂ ਭੇਜਿਆ। ਤੇ ਸਾਧ ਸੰਗਤ ਉਹਨਾਂ ਨੇ ਸੋਚਿਆ ਕਹਿੰਦੇ ਜੇ ਸਮਾਨ ਪਹਿਲਾਂ ਭੇਜਤਾ ਤੇ ਅਸੀਂ ਕੀ ਲੁੱਟਾਂਗੇ, ਉਹ ਸਾਰੇ ਟੁੱਟ ਕੇ ਪੈ ਗਏ। ਮਹਾਰਾਜ ਕਹਿੰਦੇ ਇਹਨਾਂ ਦੀਆਂ ਕਸਮਾਂ ਤੇ ਦੁਬਾਰ ਕਰਦੇ ਸੋ, ਪਰ ਹੁਣ ਵੇਖ ਲਓ ਸਭ ਇਹਨਾਂ ਨੇ ਆਪਣੀਆਂ ਕਸਮਾਂ ਤੋੜ ਦਿੱਤੀਆਂ, ਕਹਿੰਦੇ ਇਹਨਾਂ ਦੀਆਂ ਕਸਮਾਂ ਤੇ ਦੁਬਾਰ ਨਾ ਕਰੋ। ਸੋ ਸਮਾਂ ਐਸਾ ਆਇਆ ਤਾਂ ਦਸ਼ਮੇਸ਼ ਪਿਤਾ ਨੇ ਆਪ ਵੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਨਾਲ ਵੱਡੇ ਸਾਹਿਬਜ਼ਾਦੇ ਉਹ ਚਾਰੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਫਤਿਹ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸੋ ਸਾਧ ਸੰਗਤ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਔਰ ਸਾਹਿਬ ਫਤਿਹ ਸਿੰਘ, ਚਾਰੇ ਸਾਹਿਬਜ਼ਾਦੇ ਵੀ ਮਹਾਰਾਜ ਦੇ ਨਾਲ ਨੇ। ਸੋ ਉੱਥੇ ਇੱਥੋਂ ਤੱਕ ਵੀ ਇਤਿਹਾਸ ਨੇ ਦੱਸਿਆ ਵੀ ਆਨੰਦਪੁਰ ਸਾਹਿਬ ਦੀ ਧਰਤੀ ਵੀ ਆਈ, ਮਹਾਰਾਜ ਅੱਜ ਚੱਲੇ ਹੋ ਕਦੋਂ ਆਓਗੇ ਮੁੜ ਕੇ। ਮਹਾਰਾਜ ਕਹਿੰਦੇ ਅੱਜ ਤੋਂ ਮੁੜ ਕੇ ਅਸੀਂ ਆਉਣਾ ਨਹੀਂ ਇਸ ਜਗ੍ਹਾ, ਹੁਣ ਨਹੀਂ ਆਵਾਂਗੇ ਮਹਾਰਾਜ, ਫਿਰ ਤੁਹਾਡੇ ਬਿਨਾਂ ਇੱਥੇ ਉਜਾੜ ਹੋ ਜਾਏਗਾ। ਤਾਂ ਦਸ਼ਮੇਸ਼ ਪਿਤਾ ਕਹਿੰਦੇ ਨਹੀਂ ਬਾਈ, ਇੱਥੇ ਉਜਾੜ ਨਹੀਂ ਹੋਵੇਗਾ, ਇਹ ਧਰਤੀ ਤੇ ਬਹੁਤ ਰੌਣਕਾਂ ਲੱਗਣਗੀਆਂ, ਇਹ ਜਗ੍ਹਾ ਤੇ ਬਹੁਤ ਮੇਲੇ ਲੱਗਣਗੇ, ਕਿਉਂਕਿ ਉੱਥੇ ਕਲਗੀਧਰ ਪਿਤਾ ਆਨੰਦਪੁਰ ਸਾਹਿਬ ਤੇ ਰਹੇ ਨੇ, ਉਹ ਜਿੱਥੋਂ ਇੱਕ ਵਾਰੀ ਲੰਘ ਗਏ ਉੱਥੇ ਰੌਣਕਾਂ ਲਾ ਦਿੱਤੀਆਂ। ਭੱਠਾ ਸਾਹਿਬ ਤੋਂ ਲੰਘੇ ਹੀ ਸੀ, ਰਾਹ ਕਿੱਧਰ ਨੂੰ ਜਾਂਦਾ ਪੁੱਛਿਆ ਸੀ, ਰਸਤਾ ਉਹ ਇਹੋ ਜਿਹੇ ਸੀ, ਉਹਨਾਂ ਨੇ ਕਹਿੰਦੇ ਜੀ ਇੱਧਰ ਨੂੰ ਲੰਘ ਜਾਓ, ਅੱਗੇ ਭੱਠਾ ਸੀ, ਅੱਗ ਬਲਦੀ ਹੈ ਬੜੀ ਤੇਜ਼ ਅੱਗ, ਸਾਧ ਸੰਗਤ ਉਹ ਭੱਠਾ ਗਰਮ ਹੈ, ਤੇ ਇੱਧਰ ਕਲਗੀਧਰ ਪਿਤਾ ਨੀਲੇ ਤੇ ਅਸਵਾਰ ਨੇ, ਹੁਣ ਕਹਿੰਦੇ ਰਾਹ ਦੱਸੋ, ਰਾਹ ਦੱਸ ਦਿੱਤਾ ਉੱਧਰ ਨੂੰ, ਮਹਾਰਾਜ ਲੰਘਣ ਲੱਗੇ, ਕਹਿੰਦੇ ਵੀ ਹੁਣ ਜਾਣਾ ਵੀ ਇੱਧਰ ਦੀ ਹੋਈ ਹੈ, ਉਹਨਾਂ ਨੇ ਤੇ ਮਜ਼ਾਕ ਕੀਤਾ ਸੀ ਨਾ, ਤੇ ਮਹਾਰਾਜ ਕਹਿੰਦੇ ਨੀਲਿਆ ਮਜ਼ਾਕ ਕਰਨ ਵਾਲਿਆਂ ਨੇ ਤੇ ਕਰ ਦਿੱਤਾ, ਚੱਲ ਫਿਰ ਹੁਣ ਵਿੱਚ ਦੀ ਹੋਈ ਜਾਣਾ, ਭੱਠੇ ਵਿੱਚ ਦੀ। ਉਹ ਧੰਨ ਦਸ਼ਮੇਸ਼ ਪਿਤਾ ਵਿੱਚ ਪਾਵਰ ਸੀ, ਉਹ ਭੱਠੇ ਦੇ ਉੱਪਰ ਦੀ ਨੀਲੇ ਨੂੰ ਲੰਘਾ ਦਿੱਤਾ, ਸਾਧ ਸੰਗਤ ਜੀ ਨੀਲਾ ਭੱਠੇ ਦੇ ਕੋ ਉਹ ਨੀਲਾ ਘੋੜਾ ਭੱਠੇ ਦੇ ਵਿੱਚ ਦੀ ਲੰਘ ਗਿਆ, ਭੱਠਾ ਠੰਡਾ ਠਾਰ ਹੋ ਗਿਆ, ਉਹ ਭੱਠਾ ਠੰਡਾ ਹੀ ਨਹੀਂ ਹੋਇਆ, ਉਹ ਭੱਠੇ ਤੋਂ ਭੱਠਾ ਸਾਹਿਬ ਵੀ ਬਣ ਗਿਆ। ਉਹ ਜਿੱਥੋਂ ਲੰਘ ਗਏ ਕਲਗੀਆਂ ਉੱਥੇ ਅੱਜ ਹੋਈਆਂ ਰੌਣਕਾਂ, ਜਿੱਥੋਂ ਲੱਗ ਗਏ ਕਲਗੀਆਂ ਵਾਲ ਉੱਥੇ ਅੱਜ ਹੋਈਆਂ ਰੌਣਕਾਂ, ਲੰਘ ਗਏ ਕਲਗੀਆਂ ਵਾਲ ਉੱਥੇ ਅੱਜ ਹੋਈਆਂ ਰੌਣਕਾਂ, ਲੰਘ ਗਏ ਕਲਗੀਆਂ। ਜਿੱਥੋਂ ਦੀ ਲੰਘ ਗਏ ਉੱਥੇ ਮੇਲੇ ਲੱਗਦੇ ਨੇ, ਸਾਧ ਸੰਗਤ ਜਿੱਥੇ ਰਹਿੰਦੇ ਸੀ ਉੱਥੇ ਮੇਲੇ ਕਿਵੇਂ ਨਾ ਲੱਗਣ। ਕਲਗੀਧਰ ਪਿਤਾ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਮਹਾਰਾਜ ਨੇ ਵਰ ਦਿੱਤਾ, ਕਹਿੰਦੇ ਇੱਥੇ ਬੜੇ ਮੇਲੇ ਲੱਗਣੇ। ਸੋ ਮਹਾਰਾਜ ਉੱਥੋਂ ਚੱਲੇ। ਧੰਨ ਦਸ਼ਮੇਸ਼ ਪਿਤਾ, ਅੱਜ ਸਾਹਿਬਜ਼ਾਦਿਆਂ ਨੂੰ ਵੀ ਪਤਾ ਮੁੜ ਕੇ ਆਉਣਾ ਹੀ ਨਹੀਂ। ਬ੍ਰਹਮ ਗਿਆਨੀ ਸਨ, ਸਭ ਪਤਾ ਸੀ, ਜਾਣਦੇ ਨੇ। ਆਨੰਦਪੁਰ ਸਾਹਿਬ ਤੋਂ ਨਿਕਲਣ ਦੀ ਦੇਰ ਸੀ, ਜ਼ਾਲਮ ਜਰਵਾਣਿਆਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਮਗਰ ਲੱਗ ਤੁਰੇ, ਉਹਨਾਂ ਨੇ ਆਪਣੀਆਂ ਕਸਮਾਂ ਭੁਲਾ ਦਿੱਤੀਆਂ। ਐਲੀ ਐਲੀ ਦੇ ਨਾਰੇ ਲੱਗਦੇ ਆ ਰਹੇ ਨੇ, ਮਗਰ ਮਗਰ ਫੌਜਾਂ ਆ ਰਹੀਆਂ ਨੇ। ਧੰਨ ਦਸ਼ਮੇਸ਼ ਪਿਤਾ ਸਰਸਾ ਦੇ ਕੰਢੇ ਤੇ ਪਹੁੰਚੇ। ਅੱਜ ਸਰਸਾ ਵੀ ਠਾਠਾ ਮਾਰਦਾ, ਬਹੁਤਾ ਹੀ ਤੇਜ ਪਾਣੀ ਚੱਲਦਾ, ਬੜਾ ਹੀ ਤੇਜ ਪਾਣੀ ਚੱਲ ਰਿਹਾ, ਪ੍ਰਵਾਹ ਬੜਾ ਤੇਜ ਹੈ। ਰੁਕ ਗਏ ਸਾਰੇ, ਕਾਫਲਾ ਰੁਕਿਆ ਤੇ ਸਾਧ ਸੰਗਤ ਜੀ ਜਦੋਂ ਉੱਥੇ ਕਾਫਲਾ ਰੁਕ ਗਿਆ ਨਾ, ਇਧਰੋਂ ਫੌਜਾਂ ਪਿੱਛੇ ਆ ਰਹੀਆਂ ਸੀ, ਨੇੜੇ ਪਹੁੰਚ ਗਏ ਸਾਰੇ। ਮਹਾਰਾਜ ਜੀ ਉਹ ਤੇ ਮਗਰ ਆ ਗਏ, ਮਹਾਰਾਜ ਨੇ ਆਖਿਆ ਸੀ ਤੁਹਾਨੂੰ ਕਿਹਾ ਹੀ ਸੀ। ਮਹਾਰਾਜ ਕਹਿੰਦੇ ਤੁਹਾਨੂੰ ਕਿਹਾ ਸੀ ਇਹਨਾਂ ਦੀਆਂ ਕਸਮਾਂ ਤੇ ਇਤਬਾਰ ਨਾ ਕਰੋ। ਕਹਿੰਦੇ ਕੋਈ ਨਹੀਂ ਬਾਈ ਸਿੰਘੋ, ਹੁਣ ਇੱਥੇ ਡਟ ਕੇ ਮੁਕਾਬਲਾ ਕਰਨਾ। ਕਈ ਕਈ ਦਿਨਾਂ ਦੇ ਭੁੱਖੇ ਸਿੰਘ ਸੀ, ਪਰ ਫਿਰ ਵੀ ਕਹਿੰਦੇ ਬਾਜਾਂ ਵਾਲਿਆ ਤੇਰੇ ਤੋਂ ਆਪਣੀ ਜਾਨ ਵਾਰ ਦਿਆਂ, ਆਪਣਾ ਆਪ ਵਾਰ ਦਿਆਂਗੇ। ਹੁਣ ਸਾਧ ਸੰਗਤ ਜੀ ਐਸਾ ਉੱਥੇ ਮੈਦਾਨੇ ਜੰਗ ਦੇ ਅੰਦਰ ਵੱਧ ਚੜ੍ਹ ਕੇ ਉਹ ਸਿੰਘ ਦੌੜਦੇ ਨੇ, ਪਿੱਛੇ ਨਹੀਂ ਕੋਈ ਹਟਿਆ। ਧੰਨ ਕਲਗੀਧਰ ਪਿਤਾ ਇੱਕ ਪਾਸੇ ਬੈਠੇ ਸਿੰਘਾਂ ਦੇ ਜ਼ੋਰ ਵੇਖਦੇ ਨੇ, ਤੇ ਸਾਧ ਸੰਗਤ ਸਿੰਘ ਵੀ ਇੱਕ ਦੂਜੇ ਨੂੰ ਲਲਕਾਰ ਲਲਕਾਰ ਕੇ ਕਹਿੰਦੇ ਮੁੜ ਮੁੜ ਕੇ ਦੁਨੀਆਂ ਤੇ ਨਹੀਂ ਆਉਣਾ, ਆ ਸਮਾਂ ਹੈ। ਸਿੰਘੋ ਖੇਡ ਲੋ ਖੂਨ ਦੀ ਹੋਲੀ, ਇੱਥੇ ਕਿਹੜਾ ਨਿੱਤ ਜੰਮਣਾ। ਸਿੰਘੋ ਖੇਡ ਲੋ ਸਮਾਂ ਗੁਰੂ ਤੋਂ ਆਪਣੀ ਜਾਨ ਵਾਰ ਦਿਓ। ਆਪਾਂ ਕਹਿੰਦੇ ਹਾਂ ਕਿਹੜਾ ਨਿੱਤ ਨਿੱਤ ਜੰਮਣਾ ਦੁਨੀਆਂ ਵਿੱਚ, ਪੀ ਲਓ ਸ਼ਰਾਬਾਂ ਜਿੰਨੀਆਂ ਪੀਤੀਆਂ ਜਾਂਦੀਆਂ, ਵੱਢ ਲਓ ਗਲ ਬੱਕਰਿਆਂ ਦੇ, ਵੱਢ ਲਓ ਗਲ ਮੁਰਗੀਆਂ ਦੇ। ਸਾਧ ਸੰਗਤ ਜੀ ਆਪਣਾ ਹਾਲ ਕੈਸਾ? ਉਹ ਕਹਿੰਦੇ ਆਹ ਚਾਰ ਦਿਨ ਖਾਣ ਪੀਣ ਦੇ ਨੇ ਬਾਬਾ ਜੀ, ਤੁਸੀਂ ਇੱਧਰ ਲਾਈ ਜਾਂਦੇ। ਸਾਧ ਸੰਗਤ ਜੀ ਜਿਹੜੇ ਇੱਧਰ ਲੱਗ ਜਾਂਦੇ ਨੇ, ਕੀ ਉਹ ਖਾਂਦੇ ਪੀਂਦੇ ਨੇ? ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਉਹਨਾਂ ਨੂੰ ਪ੍ਰਸ਼ਾਦਾ ਨਹੀਂ ਮਿਲਦਾ। ਖਾਣਾ ਕਿਹੜਾ? ਜਿਹੜਾ ਕੁਝ ਅਸੀਂ ਖਾਂਦੇ ਹਾਂ ਨਾ, ਬਾਣੀ ਨੂੰ ਪੁੱਛ ਲਓ ਮਹਾਰਾਜ ਕੀ ਕਹਿੰਦੇ ਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਦੁਨੀਆਂ ਦੇ ਵਿੱਚ ਜਿਹੜਾ ਇਹ ਖਾਣੇ ਆਪਾਂ ਖਾ ਰਹੇ ਹਾਂ, ਜਿਹੜੇ ਅੱਜ ਦੇ ਲੋਕ ਖਾਂਦੇ ਨੇ, ਮਹਾਰਾਜ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਜਿਹੜਾ 36 ਪ੍ਰਕਾਰ ਦਾ ਭੋਜਨ ਨੂੰ ਛੱਡ ਕੇ ਹੋਰ ਚੀਜ਼ਾਂ ਖਾਣਾ, ਉਹਨਾਂ ਨੇ ਤੇਰੀਆਂ ਖੁਸ਼ੀਆਂ ਨੂੰ ਖੁਆਰ ਕਰ ਦੇਣਾ, ਤੇਰੀਆਂ ਖੁਸ਼ੀਆਂ ਨੂੰ ਖਤਮ ਕਰ ਦੇਣਾ। ਵੇਖਿਆ ਹੀ ਹੈ, ਰੋਂਦੇ ਹੀ ਨੇ। ਤੇ ਮਹਾਰਾਜ ਕਹਿੰਦੇ ਇੱਥੇ ਹੀ ਬਸ ਨਹੀਂ, ਜੇ ਤੇ ਖਾਧੇ ਤਨ ਪੀੜੀ ਹੈ, ਉਹ ਤਨ ਜਿਹੜਾ ਪੀੜਿਆ ਜਾਣਾ, ਲੋਕ ਵਿੱਚ ਵੀ ਫਿਰ ਹਾਏ ਹਾਏ ਕਰਦੇ ਨੇ, ਕੋਈ ਕਰੋ ਅਰਦਾਸ ਸਾਡਾ ਬੇੜਾ ਬੰਨੇ ਲੱਗ ਜਾਏ, ਕੋਈ ਗੋਲੀ ਦੇ ਦਿਓ ਮਰ ਜਾਈਏ, ਬਸ ਦੁਨੀਆਂ 'ਚ ਰਹਿਣ ਨੂੰ ਦਿਲ ਹੀ ਨਹੀਂ ਕਰਦਾ, ਐਸੀਆਂ ਬਿਮਾਰੀਆਂ ਲੱਗਦੀਆਂ। ਜਿੱਤ ਖਾਧੇ ਤਨ ਪੀੜੀਏ, ਅੱਗੇ ਜਾ ਕੇ ਵੀ ਮਨ ਮੈਂ ਚੱਲੇ ਵਿਕਾਰ, ਜਿਹੋ ਜਿਹਾ ਖਾਣਾ ਉਹੋ ਜਿਹਾ ਮਨ ਬਣ ਜਾਂਦਾ, ਜਿਹੋ ਜਿਹਾ ਅੰਨ ਵੈਸਾ ਮਨ, ਉਹੋ ਜਿਹਾ ਮਨ ਬਣ ਜਾਣਾ। ਪਰ ਕੀ ਆਖਿਆ ਇੱਥੇ, ਉਹ ਜਿਹੜਾ ਕੁਝ ਤੂੰ ਖਾਂਦਾ ਨਾ, ਹੋਰ ਖਾਣਾ ਖੁਸ਼ੀ ਖਵਾ, ਖਾਣਾ ਖਾਣਾ ਖੁਸ਼ੀ ਖਵਾਰ, ਹੋਰ ਖਾਣਾ ਹੋਰ ਖਾਣਾ ਖੁਸ਼ੀ ਖੁਆਰ। ਜਿੱਤ ਖਾਧੇ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ, ਕਹਿੰਦੇ ਜਿਹੜਾ ਕੁਝ ਖਾਣਾ ਨਾ, ਇਹਨਾਂ ਤੇਰੀਆਂ ਖੁਸ਼ੀਆਂ ਨੂੰ ਬਰਬਾਦ ਕਰਦਾ। ਹੁਣ ਪੀਣ ਵਾਲਿਆਂ ਦਾ ਹਾਲ ਵੇਖ ਲਓ, ਸਤਿਗੁਰ ਕਹਿੰਦੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿੱਤ ਪੀਤੇ ਮਤ ਦੂਰ ਹੋਏ, ਵਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਸਾਧ ਸੰਗਤ ਜਿਹਦੇ ਪੀਣ ਨਾਲ ਮਾਰੇ, ਕਹਿੰਦੇ ਤੇਰੀ ਮਤ ਦੂਰ ਹੋ ਜਾਣੀ, ਮਤ ਮਾਰੀ ਜਾਣੀ ਹੈ। ਤੇ ਸਤਿਗੁਰੂ ਕਹਿੰਦੇ ਭਾਈ ਇਹਦੇ ਨਾਲ ਪੀਣ ਦੇ ਨਾਲ ਤੈਨੂੰ ਪਤਾ ਨਹੀਂ ਲੱਗਣਾ ਕੌਣ ਆਪਣਾ ਕੌਣ ਬਗਾਨਾ। ਪਰ ਸਤਸੰਗ ਜੀ ਪੀਣ ਵਾਲੇ ਹੜਦੇ ਆ, ਕਿ ਜਿੰਨਾ ਮਰਜ਼ੀ ਜੋੜ ਲਾਈ ਜਾਓ, ਨਾ ਪੀਓ ਭਾਈ, ਸ਼ਰਾਬਾਂ ਨਾ ਪੀਓ, ਮਾਸ ਨਾ ਖਾਓ, ਤੰਬਾਕੂ ਨਾ ਖਾਓ, ਤੁਹਾਡੇ ਤੋਂ ਪਾਰ ਨਹੀਂ ਲੰਘਿਆ ਜਾਣਾ। ਉਹ ਕਹਿੰਦੇ ਕੋਈ ਨੀ ਬਾਬਾ ਜੀ, ਇੱਥੋਂ ਦੀ ਤੁਸੀਂ ਲੰਘੋਗੇ, ਤੁਹਾਡੀ ਪੂਛ ਫੜ ਕੇ ਅਸੀਂ ਲੰਘ ਜਾਵਾਂਗੇ। ਜਿਹੜਾ ਮਤ ਦਿੰਦਾ ਉਹਨੂੰ ਡੰਗਰ ਬਣਾ ਕੇ, ਪੂਛ ਤੇ ਹੁਣ ਡੰਗਰ ਦੀ ਹੁੰਦੀ। ਤੇ ਸਾਧ ਸੰਗਤ ਅੱਜ ਦਾ ਤੇ ਐਸਾ ਹਾਲ ਹੈ, ਸੋ ਸਾਧ ਸੰਗਤ ਜੀ ਬੜਾ ਸਿਆਣਾ ਬਣਦਾ, ਬੜਾ ਚਤੁਰ ਬਣਦਾ, ਪਰ ਕੱਲ ਸੁਣਿਆ ਸੀ ਆਪ ਗਵਾਈਏ
ਤਾਂ ਸਹੁ ਪਾਈਏ,
ਔਰ ਕੈਸੀ
ਚਤੁਰਾਈ,
ਚਤੁਰਾਈਆਂ ਨਹੀਂ ਬਾਈ, ਇਹ ਸਰੀਰ ਕੋਈ ਐਸਾ ਹੀ ਨਹੀਂ ਬਾਈ, ਇਹ ਕੇਵਲ ਤੇ ਕੇਵਲ ਤੈਨੂੰ ਖਾਣ ਪੀਣ ਵਾਸਤੇ ਮਿਲਿਆ। ਨਾਮ ਨੀ ਜਪਦੇ ਬਾਬੇ ਫਰੀਦ ਨੇ, ਵੇਖੋ ਫਿਰ ਇਹ ਸਰੀਰ ਨੂੰ ਕਹਿੰਦੇ ਜੋ ਮਰਜ਼ੀ ਹੋ ਜਾਵੇ, ਭੁੱਖਾ ਰਹਿਣਾ ਪਵੇ ਭਾਵੇਂ, ਪਰ ਮੈਂ ਦਰਸ਼ਨ ਕਰਨੇ ਨੇ ਇਹ ਸਰੀਰ ਦੇ ਵਿੱਚੋਂ ਹੀ ਪਾਉਣਾ। ਮੈਂ ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ। ਬਹੁੜ ਜਨਮ ਨਾ ਅੰਦਰ ਬੈਠਾ, ਮਨ ਦੇ ਅੰਦਰ ਬੈਠਾ, ਉਹ ਸਰੀਰ ਇੱਕ ਪਿੰਜਰਾ ਦੇ ਵਿੱਚ ਰੱਬ ਹੈ ਕਹਿੰਦੇ ਲੱਭਣਾ। ਉਹ ਆਖਿਆ ਸੀ ਨਾ ਸਾਧ ਸੰਗਤ, ਕੋਈ ਐਸਾ ਲੁਹਾਰ ਆ ਗਿਆ ਉਹ ਲੈਣ ਵਾਸਤੇ, ਲੱਕੜਾਂ ਕੱਢਦਾ ਫਿਰਦਾ। ਬਾਬਾ ਫਰੀਦ ਜੀ ਦਾ ਪ੍ਰਸੰਗ ਸੁਣਿਆ ਸੀ ਆਪਨੇ, ਉਹ ਬਾਬਾ ਫਰੀਦ ਜੀ ਵੀ ਇੱਕ ਪਾਸੇ ਪਏ ਨੇ, ਸੋਚਿਆ ਲੱਕੜ ਪਈ ਖਰੇ ਸੁੱਕੀ, ਪਛਾਣ ਨਹੀਂ, ਕੁਝ ਸਮਾਂ ਵੀ ਹਨੇਰਾ ਵੀ ਹੈ, ਵੇਖਿਆ ਖਰੇ ਲੁੱਕੜ ਪਈ ਹੈ, ਵੇਖਣ ਵਾਸਤੇ ਸੁੱਕੀ ਹੈ ਕਿ ਗਿੱਲੀ ਹੈ। ਤੇ ਸਾਧ ਸੰਗਤ ਉਹ ਦਸਤਾ ਹੁੰਦਾ ਨਾ ਪਿਛਲਾ ਪਾਸਾ ਕੁਹਾੜੇ ਦਾ ਜਿਹੜਾ ਪਾਇਆ ਲੱਕੜ, ਉਹਨੂੰ ਦਸਤਾ ਬੋਲਦੇ, ਉਹ ਦਸਤਾ ਮਾਰ ਕੇ ਵੇਖਿਆ, ਵੇਖਾਂ ਤੇ ਸਹੀ ਲੱਕੜ ਗਿੱਲੀ ਕਿ ਸੁੱਕੀ। ਬਾਬਾ ਫਰੀਦ ਜੀ ਕਹਿੰਦੇ ਉਹ ਵੇਖੀ ਕਿਤੇ, ਤੂੰ ਲੱਕੜ ਦਾ ਇਹ ਕੁਹਾੜੇ ਦਾ ਪਿਛਲਾ ਪਾਸਾ ਤੇ ਮਾਰ ਤੱਕ ਵੇਖੀ, ਕਿਤੇ ਸਿੱਧਾ ਨਾ ਮਾਰ ਦੇ, ਉਹ ਕਿਤੇ ਮੈਨੂੰ ਮਾਰ ਹੀ ਨਾ ਦੇਈਂ, ਕਿਉਂਕਿ ਮੈਂ ਤੇ ਰੱਬ ਨੂੰ ਮਿਲਣਾ ਹੈ, ਅਜੇ 36 ਸਾਲਾਂ ਦੀ ਭਗਤੀ ਹੈ, ਜੇ ਮੈਂ ਮਿਲਣਾ ਹੈ, ਜੇ ਮਿਲਿਆ ਤੇ ਹੈ ਨੀ, ਕਿਤੇ ਮੈਨੂੰ ਪਹਿਲਾਂ ਹੀ ਮਾਰ ਦੇਣ। ਉਹ ਮੈਂ ਇੰਨੇ ਘਾਲਣਾ ਘਾਲੀ ਹੈ, ਜੋ ਮਰਜ਼ੀ ਹੋ ਜਾਏ ਦਰਸ਼ਨ ਜ਼ਰੂਰ ਕਰਨੇ। ਵੇਖ ਲਓ ਫਿਰ ਪਿਆਰ, ਕੰਧ ਕਹਾੜਾ ਸਿਰ ਘੜਾ, ਬਣ ਕੇ ਸਰ ਲੋਹਾਰ, ਫਰੀਦਾ ਤੂੰ ਲੋੜੀ, ਤੂੰ ਹੋਂ ਲੋੜੀ ਸੋ ਆਪਣਾ, ਤੂੰ ਲੋੜ ਹੈ ਅੰਗਿਆਰ। ਉਹ ਕਹਿੰਦੇ ਮੈਂ ਰੱਬ ਲੱਭਣਾ, ਤੂੰ ਮੇਰੇ ਇਹ ਸਰੀਰ ਚੋਂ ਰੱਬ ਲੱਭਣਾ, ਮੈਂ ਰੱਬ ਲੱਭਣਾ, ਕਹਿੰਦੇ ਤੂੰ ਇਹਦੇ ਅੰਗਿਆਰ ਕੋਲੇ ਬਣਾਉਣ ਨੂੰ ਫਿਰਦਾ। ਵੇਖੋ ਬਾਬਾ ਫਰੀਦ ਜੀ, ਉਹ ਸਾਧ ਸੰਗਤ ਇਹ ਸਰੀਰ ਦੇ ਵਿੱਚ ਉਹਨਾਂ ਨੇ ਦਰਸ਼ਨ ਕੀਤੇ ਨੇ, ਸਾਨੂੰ ਵੀ ਹੋ ਜਾਣਗੇ। ਇਹ ਕੇਵਲ ਵਿਸ਼ੇ ਵਿਕਾਰਾਂ ਦੇ ਵਿੱਚ ਸਰੀਰ ਨੂੰ ਗਾਲ ਲਿਆ, ਪਰ ਅੱਜ ਉੱਥੇ ਰੱਬ ਦੇ ਪਿਆਰੇ ਗੁਰਸਿੱਖ ਜਿਨ੍ਹਾਂ ਦੇ ਅੰਦਰ ਬਾਜਾਂ ਵਾਲੇ ਨਾਲ ਪਿਆਰ ਸੀ, ਕਹਿੰਦੇ ਸੱਚੇ ਪਾਤਸ਼ਾਹ ਜਾਨਾਂ ਵਾਰ ਦੇਵਾਂਗੇ, ਕਈ ਕਈ ਮਹੀਨਿਆਂ ਦੇ ਭੁੱਖੇ, ਪਰ ਵੇਖ ਲਓ ਸਿਰ ਉਹ ਸਿਰ ਧੜ ਦੀ ਬਾਜ਼ੀ ਲਗਾਉਣ ਵਾਸਤੇ ਤਿਆਰ ਨੇ, ਅੱਗੇ ਹੋ ਕੇ ਲੜਦੇ ਨੇ, ਅੱਗੇ ਹੋ ਜੰਗ ਵਿੱਚ ਜੂਝਦੇ ਨੇ। ਸੋ ਸਾਧ ਸੰਗਤ ਬੜਾ ਐਸਾ ਯੁੱਧ ਹੋ ਰਿਹਾ, ਜੰਗ ਹੋਇਆ, ਮਾਰ ਨੇ ਹੁਕਮ ਕੀਤਾ ਚਲੋ ਸਰਸਾ ਦਰਿਆ ਪਾਰ ਕਰਨ। ਇੱਕ ਸਾਧ ਸੰਗਤ, ਪੋਹ ਦਾ ਮਹੀਨਾ ਸੀ, ਪੋਹ ਦੀ ਸਰਦੀ ਸੀ, ਉਧਰੋਂ ਸਰਸਾ ਦਰਿਆ ਦਾ ਪਾਣੀ ਵੀ ਬੜਾ ਠੰਡਾ ਸੀ। ਮਾਰ ਨੇ ਹੁਕਮ ਕੀਤਾ, ਕਹਿੰਦੇ ਚਲੋ ਸਰਸਾ ਦਰਿਆ ਪਾਰ ਕਰਨ। ਸਰਸਾ ਦੇ ਸਾਧ ਸੰਗਤ ਹੁਕਮ ਹੋ ਗਿਆ, ਹੁਣ ਅੱਗੇ ਕਲਗੀਧਰ ਪਿਤਾ ਆਪ ਲੱਗੇ ਨੇ, ਨੀਲਾ ਵੀ ਸਰਸਾ ਦੀ ਭੇਟਾ ਚੜ ਗਿਆ, ਮਰਦ ਕੀਮਤੀ ਸਮਾਨ ਸਰਸਾ ਦੀ ਭੇਟਾ ਚੜਿਆ। ਕੋਈ ਸਾਧ ਸੰਗਤ ਜੀ 2 ਕਿਲੋਮੀਟਰ ਤੇ ਜਾ ਨਿਕਲਿਆ, ਕੋਈ 2 ਕਿੱਲਿਆਂ ਤੇ ਜਾ ਨਿਕਲਿਆ, ਕੋਈ 10 ਕਿਲੋ ਤੇ ਜਾ ਕਿਲੋਮੀਟਰ ਤੇ ਨਿਕਲਿਆ, ਕਈ ਐਸੇ ਸੀ ਜਿਹੜੇ ਸਰਸਾ ਦੀ ਭੇਟ ਹੀ ਚੜ ਗਏ। ਸਰਸਾ ਦੇ ਕਿਨਾਰੇ ਤੱਕ ਮਹਾਰਾਜ ਨੇ ਸਾਧ ਸੰਗਤ ਛੋਟੇ ਸਾਹਿਬਜ਼ਾਦਿਆਂ ਨੂੰ ਵੇਖਿਆ, ਉਸ ਤੋਂ ਬਾਅਦ ਕਲਗੀਧਰ ਪਿਤਾ ਨੇ ਸਾਧ ਸੰਗਤ ਛੋਟੇ ਸਾਹਿਬਜ਼ਾਦਿਆਂ ਨੂੰ ਦੁਆਰਾ ਨਹੀਂ ਵੇਖਿਆ। ਉੱਥੇ ਫਿਰ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ। ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਨੂੰ ਸਾਧ ਸੰਗਤ ਜੀ ਲੈ ਗਏ ਭਾਈ ਮਨੀ ਸਿੰਘ ਹੋਣੀ ਦਿੱਲੀ ਵੱਲ, ਉੱਧਰ ਚਲੇ ਗਏ। ਔਰ ਮਾਤਾ ਗੁਜਰ ਕੌਰ ਜੀ ਔਰ ਸਾਧ ਸੰਗਤ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਔਰ ਫਤਿਹ ਸਿੰਘ ਜੀ, ਇਹ ਸਾਧ ਸੰਗਤ ਜੀ ਚਲੇ ਗਏ।
ਵਿਛੜ ਗਿਆ ਪਰਿਵਾਰ ਕਲਗੀਆਂ ਵਾਲੇ ਦਾ, ਵਿਛੜ ਗਿਆ ਪਰਿਵਾਰ ਬਾਜਾ ਵਾਲੇ ਦਾ, ਵਿਛੜ ਗਿਆ ਪਰਿਵਾਰ ਕਲਗੀਆਂ ਵਾਲੇ ਦਾ। ਵਿਛੜ ਗਿਆ ਪਰਿਵਾਰ ਕਲਗੀਆਂ ਵਾਲੇ ਦਾ, ਪਰਿਵਾਰ ਕਲਗੀਆਂ ਵਾਲੇ ਦਾ,
ਧੰਨ ਦਸ਼ਮੇਸ਼ ਪਿਤਾ ਦਾ ਪਰਿਵਾਰ ਵਿਛੜ ਗਿਆ, ਸਾਰਾ ਪਰਿਵਾਰ ਵਿਛੜਿਆ। ਉਹ ਸਾਧ ਸੰਗਤ ਤੁਰੇ ਆਉਂਦੇ ਨੇ, ਮਹਾਰਾਜ ਨੇ ਜਦੋਂ ਭਾਈ ਦਇਆ ਸਿੰਘ ਨੇ ਵੇਖਿਆ, ਮਗਰ ਛੋਟੇ ਸਾਹਿਬਜ਼ਾਦੇ ਨਹੀਂ ਦਿਸਦੇ, ਮਾਤਾ ਸੁੰਦਰੀ ਨਹੀਂ ਦਿਸਦੀ, ਮਾਤਾ ਸਾਹਿਬ ਕੌਰ ਜੀ ਨਹੀਂ ਦਿਸਦੇ, ਸੱਚੇ ਪਾਤਸ਼ਾਹ ਮਾਤਾਵਾਂ ਨਹੀਂ ਦਿਸਦੀਆਂ, ਮਾਤਾ ਗੁਜਰ ਕੌਰ ਜੀ ਨਹੀਂ ਦਿਸਦੇ, ਛੋਟੇ ਸਾਹਿਬਜ਼ਾਦੇ ਨਹੀਂ ਦਿਸਦੇ, ਜੇ ਹੁਕਮ ਕਰੋ ਤੇ ਭੱਜ ਕੇ ਲੈ ਆਵਾਂ, ਵੇਖ ਆਵਾਂ ਪਿੱਛੇ ਮੁੜ ਕੇ। ਮਹਾਰਾਜ ਕਹਿੰਦੇ ਨੇ ਹੁਣ ਪਿੱਛੇ ਨਹੀਂ ਮੁੜਨਾ। ਉਹ ਦਇਆ ਸਿੰਘ ਆ, ਹੁਣ ਉਹਨਾਂ ਨੇ ਆਪਾਂ ਨੂੰ ਮਿਲਣਾ, ਛੋਟੇ ਸਾਹਿਬਜ਼ਾਦਿਆਂ ਦੀ ਤੂੰ ਗੱਲ ਕਰਦਾ, ਉਹ ਜਿਹੜੇ ਦਰਸ਼ਨ ਕਰਨੇ ਸੀ ਤੂੰ ਕਰ ਲੈ, ਹੁਣ ਅੱਜ ਤੋਂ ਮੁੜ ਕੇ ਤੈਨੂੰ ਸਰੀਰ ਕਰਕੇ ਛੋਟੇ ਸਾਹਿਬਜ਼ਾਦਿਆਂ ਦੇ ਦਰਸ਼ਨ ਨਹੀਂ ਹੋਣਗੇ, ਹੁਣ ਨਹੀਂ ਦਰਸ਼ਨ ਹੋਣੇਗੇ। ਧੰਨ ਦਸ਼ਮੇਸ਼ ਪਿਤਾ, ਉਹ ਹੁਣ ਜਾ ਰਹੇ ਨੇ, ਚਮਕੌਰ ਗੜੀ ਦੇ ਵਿੱਚ ਪਹੁੰਚ ਗਏ। ਸੋ ਉੱਥੇ ਵੀ ਸਾਧ ਸੰਗਤ ਇੱਕ ਕਬਜ਼ਾ ਹੀ ਪਹਿਲਾਂ ਉਹ ਗੜੀ ਦੇ ਵਾਰਸ ਮਾਲਕ ਨਹੀਂ ਦੇਣ ਨੂੰ ਤਿਆਰ, ਗੜੀ ਨਹੀਂ ਦੇਣੀ, ਪਰ ਚਲੋ ਕਬਜ਼ਾ ਹੋਇਆ। ਸੋ ਸਾਧ ਸੰਗਤ ਜੀ ਇੱਧਰ 10 ਲੱਖ ਫੌਜ ਮਗਰ ਅਹਿਲੀ ਅਹਿਲੀ ਦੇ ਨਾਰੇ ਵਾਜ ਲੱਗਦੇ ਆ ਰਹੇ ਨੇ, ਫੜ ਲਓ ਦੀਆਂ ਆਵਾਜ਼ਾਂ ਆਉਂਦੀਆਂ। ਕਹਿੰਦੇ ਬਾਜਾਂ ਵਾਲੇ ਨੂੰ ਫੜ ਲੈਣਾ, ਕਲਗੀਧਰ ਪਿਤਾ ਨੂੰ ਖਤਮ ਕਰ ਦੇਣਾ, ਪਰ ਕੌਣ ਸੀ ਕਲਗੀਧਰ ਪਿਤਾ ਨੂੰ ਖਤਮ ਕਰਨ ਵਾਲਾ? ਜਿਹੜੇ ਖਤਮ ਕਰਨ ਵਾਸਤੇ ਆਏ ਉਹ ਆਪ ਖਤਮ। ਸਤਿਗੁਰਾਂ ਨੇ ਸਾਧ ਸੰਗਤ ਚਮਕੌਰ ਦੀ ਗੜੀ ਅੰਦਰੋਂ, ਸਿੰਘੋ ਤੁਸੀਂ ਆਰਾਮ ਕਰ ਲਓ, ਮਹਾਰਾਜ ਜੀ ਸਾਡੀ ਪਰਵਾਹ ਨਾ ਕਰੋ, ਤੁਸੀਂ ਆਰਾਮ ਕਰ ਲਓ। ਮਹਾਰਾਜ ਕਹਿੰਦੇ ਨਹੀਂ ਸਿੰਘੋ, ਤੁਸੀਂ ਮੈਦਾਨੇ ਜੰਗ ਦੇ ਅੰਦਰ ਜੂਝਣਾ, ਉਹ ਤੁਸੀਂ ਜਾਨਾਂ ਵਾਰਨੀਆਂ ਨੇ ਸਿੰਘੋ, ਤੁਸੀਂ ਇੰਜ ਕਰੋ ਆਰਾਮ ਕਰ ਲਓ। ਸਿੰਘ ਆਰਾਮ ਕਰਦੇ ਨੇ, ਕਲਗੀਧਰ ਪਿਤਾ ਪਹਿਰਾ ਦੇ ਰਹੇ, ਪਹਿਰਾ ਉਹ ਧੰਨ ਦਸ਼ਮੇਸ਼ ਪਿਤਾ ਪਹਿਰਾ ਦੇ ਰਹੇ ਨੇ, ਸਿੰਘ ਸੁੱਤੇ ਪਏ ਨੇ, ਆਰਾਮ ਕਰਦੇ ਨੇ। ਕਲਗੀਧਰ ਪਿਤਾ ਕਈ ਵਾਰੀ ਉਹਨਾਂ ਦੇ ਪੈਰਾਂ ਚਰਨਾਂ 'ਚ ਬਹਿ ਜਾਂਦੇ ਨੇ, ਚਰਨ ਘੁੱਟਣ ਲੱਗ ਪੈਂਦੇ। ਸਾਧ ਸੰਗਤ ਕਈ ਵਾਰੀ ਚਰਨ ਘੁੱਟਦੇ ਨੇ, ਕਿਉਂ? ਉਹ ਕਿਉਂਕਿ ਕਹਿੰਦੇ ਮਹਾਰਾਜ ਕਹਿਣ ਲੱਗੇ ਇਹਨਾਂ ਚਰਨਾਂ ਦੇ ਨਾਲ ਇਹਨਾਂ ਪੈਰਾਂ ਨੇ ਕੱਲ੍ਹ ਨੂੰ ਜੰਗ ਵਿੱਚ ਜੂਝਣਾ, ਇਹਨਾਂ ਪੈਰਾਂ ਨਾਲ ਚੱਲ ਕੇ ਇਹਨਾਂ ਨੇ ਜੰਗ ਵਿੱਚ ਜਾਣਾ। ਧੰਨ ਦਸ਼ਮੇਸ਼ ਪਿਤਾ ਚਰਨ ਘੁੱਟਦੇ ਨੇ, ਕਿਤੇ ਉਹਨਾਂ ਦੀਆਂ ਬਾਹਾਂ ਘੁੱਟਦੇ ਨੇ, ਕਿਤੇ ਸਤਿਗੁਰੂ ਪਿਆਰ ਕਰਦੇ ਨੇ, ਕਿਤੇ ਉਹਨਾਂ ਦੇ ਕੇਸਾਂ ਨੂੰ ਸਵਾਰਦੇ ਨੇ। ਉਹ ਕਲਗੀਧਰ ਪਿਤਾ ਹੈ ਕੋਈ ਐਸਾ? ਸਾਧ ਸੰਗਤ ਜੀ ਵੇਖ ਲਓ ਆਪ ਚੇਲੇ ਬਣ ਗਏ, ਉਹ ਸਿੰਘ ਆਰਾਮ ਕਰਦੇ ਨੇ, ਸਾਧ ਸੰਗਤ ਕਲਗੀਧਰ ਪਿਤਾ ਆਪ ਪਹਿਰੇਦਾਰ ਹੋਏ ਨੇ, ਆਪ ਕਲਗੀਧਰ ਪਿਤਾ ਚੌਂਕੀਦਾਰ ਬਣੇ ਨੇ। ਦਿਨ ਚੜਿਆ, ਉਧਰੋਂ ਚਮਕੌਰ ਦੀ ਗੜੀ ਨੂੰ ਘੇਰਾ ਵੀ ਪੈ ਗਿਆ। ਹੁਣ ਸਾਧ ਸੰਗਤ ਜੀ ਜਦੋਂ ਚਮਕੌਰ ਦੀ ਗੜੀ ਨੂੰ ਘੇਰਾ ਪਿਆ, ਇੱਧਰ ਸਾਧ ਸੰਗਤ ਜੀ ਲੱਖਾਂ ਦੀ ਤਾਦਾਦ ਵਿੱਚ ਇਕੱਠ ਹੈ, ਲੱਖਾਂ ਦੀ ਤਾਦਾਦ ਵਿੱਚ ਫੌਜਾਂ ਜ਼ਾਲਮ ਜਰਵਾਣੇ ਆਏ ਨੇ, ਪਰ ਇੱਧਰ ਸਾਧ ਸੰਗਤ ਮਹਾਰਾਜ ਦੇ ਕੋਲ ਕੇਵਲ 40 ਸਿੰਘ ਨੇ, 40 ਸਿੰਘ ਕੇਵਲ, ਔਰ ਦੂਸਰੇ ਪਾਸੇ 10 ਲੱਖ ਫੌਜ ਤੇ ਧੰਨ ਦਸ਼ਮੇਸ਼ ਪਿਤਾ ਕਹਿੰਦੇ ਸਿੰਘੋ ਗਿਣਤੀ ਬੜੀ ਘੱਟ ਹੈ, ਸੱਚੇ ਪਾਤਸ਼ਾਹ ਸਾਨੂੰ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ, ਕਿਉਂਕਿ ਤੁਸੀਂ ਸਾਡੇ ਅੰਗ ਸੰਗ, ਸੱਚੇ ਪਾਤਸ਼ਾਹ ਤੁਸੀਂ ਅੰਗ ਸੰਗ ਹੋ। ਸਿੰਘਾਂ ਦਾ ਫਿਰ ਵੀ ਹੌਸਲਾ ਬੜਾ ਬੁਲੰਦ ਹੈ, ਮਨ ਬੜੇ ਕਰੜੇ ਨੇ, ਮਨ ਡੋਲਣ ਨਹੀਂ ਦਿੱਤਾ। ਮਹਾਰਾਜ ਜੀ ਜੇ ਤੁਸੀਂ ਸਾਡੇ ਵੱਲ ਹੋ ਸਾਨੂੰ ਕਾਹਦਾ ਡਰ ਹੈ, ਜਾਂ ਤੂੰ ਮੇਰਾ ਤਾਂ ਕਿਆ ਮੋਹੇ, ਤਾਂ ਕਿਆ ਮੋਹੇ ਸੰਦਾ ਜੀ, ਕਿਆ ਮੋਹੇ ਸੰਦਾ ਜੀ,
ਕਿਆ ਮੋਹੇ ਸੰਦਾ ਜੀ, ਕਿਆ ਮੋਹੇ ਸੰਦਾ ਜੀ।
ਕਿਆ ਮੋਹੇ ਸੰਦਾ ਜੀ, ਤਾਂ ਕਿਆ ਮੋਹੇ ਸੰਦਾ ਜੀ, ਕਿਆ ਮੋਹ ਚੰਦਾ ਜੀ, ਸੱਚੇ ਪਾਤਸ਼ਾਹ ਜੇ ਤੁਸੀਂ ਸਾਡੇ ਅੰਗ ਸੰਗ ਹੋ ਫਿਰ ਸਾਨੂੰ ਕਿਹਦਾ ਡਰ। ਪੰਜ ਸਿੰਘਾਂ ਦਾ ਜਥਾ ਜਾਂਦਾ ਸੀ, ਸਾਧ ਸੰਗਤ ਜੀ ਹਜ਼ਾਰਾਂ ਨੂੰ ਖਤਮ ਕਰਕੇ, ਉਹ ਲੱਖਾਂ ਨੂੰ ਖਤਮ ਕਰਕੇ ਇੱਕ ਇੱਕ ਸਿੰਘ ਸ਼ਹੀਦੀ ਪਾਉਂਦਾ। ਜਿਹੜਾ ਮਰ ਨੇ ਬਚਨ ਕੀਤਾ ਸੀ 1.25 ਲੱਖ ਸੇ
ਏਕ ਲੜਾਂ
ਚਿੜੀਓ ਸੇ ਮੈਂ ਤਬੈ ਗੋਬਿੰਦ ਸਿੰਘ, ਉਹ ਜਿਹੜਾ ਮਰ ਨੇ ਬਚਨ ਕੀਤਾ ਸੀ ਉਹ ਬਚਨ ਫਿਰ ਚਮਕੌਰ ਦੀ ਗੜੀ ਵਿੱਚ ਜਾ ਕੇ ਪੂਰਾ ਕੀਤਾ। ਇੱਕ ਪਾਸੇ ਸਾਧ ਸੰਗਤ ਜੀ 10 ਲੱਖ, ਇੱਕ ਪਾਸੇ ਸਾਧ ਸੰਗਤ ਜੀ ਕੇਵਲ ਤੇ ਕੇਵਲ 40 ਸਿੰਘ। ਹੁਣ ਉੱਥੇ ਸਿੰਘ ਆਪਣੀਆਂ ਜਾਨਾਂ ਵਾਰਦੇ ਨੇ, ਸਾਹਿਬ ਅਜੀਤ ਸਿੰਘ ਜੀ ਆਏ,
हाथ जोड़े गल विच पल्ला पाया सच्चे पातशाह कृपा करो मेनू भी आग्या दो मैं भी जंग विच जाके जूझना चाहना है। धन दशमेश पिता के बड़े खुश होए बहुत खुश होए ने अपने पुत्र नू बड़ा ही प्यार कीता बड़ा लाड कीता। धन दशमेश पिता अपने साहबजादे अजीत सिंह नू शस्त्र वस्त्र सजा रहे ने शस्त्र वस्त्र सजाए साध संगत अज कलगी तर पिता बड़े खुश ने कहिंदे मेरा पुत्र जंग विच जाके जूझ के शहीदी प्राप्त करेगा चाह है जिवें प्यो नू चाह हुंदा मेरा पुत्र व्याहुण वास्ते चलिया है। अज कलगीधर पिता कहिंदे मेरा पुत्र भी व्याहुण वास्ते चलिया किन्नू व्याहुण चलिया है लाड़ी मौत नू व्याहुण वास्ते चलिया मौत लाड़ी है मेरा पुत्र लाड़ा बन के व्याहुण चलिया है। धन दशमेश पिता ਉਹ ਚਿਹਰੇ ਤੇ ਕੋਈ ਉਦਾਸੀ ਨਹੀਂ ਬੜੇ ਖੁਸ਼ ਹੋ ਕੇ ਆਪਣੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਜੰਗ ਵੱਲ ਤੋਰ ਰਹੇ। ਸਾਧ ਸੰਗਤ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਗਏ ਜਦੋਂ ਜੰਗ ਵਿੱਚ ਗਏ ਪਹਿਲਾਂ ਭੁਲੇਖਾ ਵੀ ਪੈ ਗਿਆ ਵੀ ਕਲਗੀਧਰ ਪਿਤਾ ਆਏ ਨੇ। ਸੋ ਸਾਧ ਸੰਗਤ ਜੀ ਬਾਬਾ ਅਜੀਤ ਸਿੰਘ ਜੀ ਸਾਹਿਬ ਅਜੀਤ ਸਿੰਘ ਜੀ ਨੇ ਸਾਧ ਸੰਗਤ ਜੀ ਭਾਜੜ ਪਾ ਦਿੱਤੀ ਜਾ ਕੇ ਫੌਜਾਂ ਨੂੰ ਜ਼ਾਲਮ ਜਰਵਾਣਿਆਂ ਨੂੰ। ਧੰਨ ਦਸ਼ਮੇਸ਼ ਪਿਤਾ ਉੱਪਰ ਗੜੀ ਤੇ ਚਲੇ ਗਏ ਵੇਖਦੇ ਨੇ ਵੇਖਾਂ ਤੇ ਸਹੀ ਮੇਰਾ ਪੁੱਤਰ ਮੇਰਾ ਲਾਲ ਮੇਰਾ ਜਿਗਰ ਦਾ ਟੋਟਾ ਕਿੰਨੇ ਕੁ ਫੱਟ ਖਾ ਕੇ ਸ਼ਹੀਦ ਹੁਣ ਵੇਖ ਲਓ ਕੋਈ ਬੱਚੇ ਨੂੰ ਸੱਟ ਵੀ ਵੱਜਦੀ ਹੈ ਤੇ ਕਿੰਨਾ ਦਰਦ ਹੁੰਦਾ ਕਿੰਨੀ ਤਕਲੀਫ ਹੁੰਦੀ ਹੈ ਪਰ ਅੱਜ ਧੰਨ ਦਸ਼ਮੇਸ਼ ਪਿਤਾ ਉਹ ਵੇਖਾਂ ਤੇ ਸਹੀ ਮੇਰਾ ਪੁੱਤਰ ਕਿੰਨੇ ਕੁ ਫੱਟ ਖਾ ਕੇ ਸ਼ਹੀਦ ਹੋਵੇਗਾ। ਸਾਧ ਸੰਗਤ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਜੂਝ ਰਹੇ ਨੇ ਸਤਿਗੁਰੂ ਵੇਖ ਰਹੇ ਨੇ ਸਤਿਗੁਰ ਵੇਖਦੇ ਗੜੀ ਦੇ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਵੇਖਦੇ ਗੜੀ ਦੇ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ
ਗੜੀ
ਪਿਤਾ ਉੱਚੀ ਗੜੀ ਤੇ ਖਲੋਤੇ ਨੇ ਵੇਖਦੇ ਨੇ ਮੇਰਾ ਪੁੱਤਰ ਕਿੰਨੇ ਕੁ ਫੱਟ ਖਾ ਕੇ ਸ਼ਹੀਦ ਹੋਵੇਗਾ। ਸੋ ਸਤਸੰਗ ਸਾਹਿਬ ਅਜੀਤ ਸਿੰਘ ਜੀ ਅੱਜ ਮੈਦਾਨੇ ਜੰਗ ਅੰਦਰ ਜੂਝ ਰਹੇ ਨੇ। ਜਦੋਂ ਸਤਸੰਗ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਨਾ ਕਿ ਇੱਧਰੋਂ ਕਿਸੇ ਪਾਸਿਓਂ ਸਤਸੰਗ ਜੀ ਕਿਰਪਾਨ ਦਾ ਵਾਰ ਹੁੰਦਾ, ਕਿਸੇ ਪਾਸਿਓਂ ਕੋਈ ਨੇਜਾ ਆ ਵੱਜਦਾ, ਕਿਸੇ ਪਾਸਿਓਂ ਸਤਸੰਗ ਇਸ ਤਰ੍ਹਾਂ ਵਾਰ ਹੋ ਰਹੇ ਨੇ, ਫੱਟ ਖਾ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਧਰਤੀ ਤੇ ਡਿੱਗੇ। ਜਦੋਂ ਵੇਖਿਆ ਕਲਗੀਧਰ ਪਿਤਾ ਨੇ ਮੇਰਾ ਵੱਡਾ ਪੁੱਤਰ ਅਜੀਤ ਸਿੰਘ ਅੱਜ ਸ਼ਹੀਦ ਹੋ ਗਿਆ ਤੇ ਕਲਗੀਧਰ ਪਿਤਾ ਗੜੀ ਦੇ ਵਿੱਚ ਖਲੋਤੇ ਜਕਾਰੇ ਗਜਾ ਰਹੇ। ਹੈ ਕੋਈ ਐਸਾ ਪਿਤਾ? ਮਾੜੀ ਜੀ ਸੱਟ ਵੱਜਦੀ ਤੇ ਕਹਿੰਦਾ ਮੇਰੇ ਪੁੱਤਰ ਨੂੰ ਕਿਉਂ ਵੱਜੀ, ਮੈਨੂੰ ਵੱਜ ਜਾਂਦੀ। ਪਰ ਵੇਖ ਲਓ ਉੱਧਰ ਮਹਾਰਾਜ ਖੁਸ਼ ਹੋ ਰਹੇ ਨੇ, ਥੱਲੇ ਆਏ ਤੇ ਕੀ ਵੇਖਿਆ ਛੋਟਾ ਵੀ ਤਿਆਰ ਹੈ। ਕੌਣ? ਸਾਹਿਬਜ਼ਾਦਾ ਜੁਝਾਰ ਸਿੰਘ, ਹੱਥ ਜੋੜੇ ਹੋਏ ਨੇ, ਗਲ ਵਿੱਚ ਪੱਲਾ ਪਾਇਆ। ਮਹਾਰਾਜ ਜੀ ਮੇਰੀ ਇੱਕ ਫਰਿਆਦ। ਮਹਾਰਾਜ ਕਹਿਣ ਲੱਗੇ ਕੀ? ਅੱਜ ਕਹਿੰਦੇ ਤੁਸੀਂ ਕਾਣੀ ਵੰਡ ਕੀਤੀ। ਮਹਾਰਾਜ ਕਹਿੰਦੇ ਕੀ ਭਾਈ? ਕਹਿੰਦੇ ਅੱਜ ਤੁਸੀਂ ਗੱਲ ਠੀਕ ਨਹੀਂ ਮਹਾਰਾਜ ਕੀਤੀ। ਤੁਸੀਂ ਅੱਗੇ ਜਿਹੜੀ ਵੀ ਚੀਜ਼ ਕੋਈ ਆਉਂਦੀ, ਕੋਈ ਵਸਤੂ, ਕੋਈ ਵੀ ਚੀਜ਼ ਜੇ ਮਹਾਰਾਜ ਪੜ੍ਹਾਇਆ ਤਾਂ ਇਕੱਠਿਆਂ ਨੂੰ, ਜੇ ਸ਼ਸਤਰ ਵਿਦਿਆ ਸਿਖਾਈ ਤਾਂ, ਜੇ ਅਸਤਰ ਵਿਦਿਆ ਸਿਖਾਈ ਤਾਂ ਵੀ
ਇਕੱਠਿਆਂ ਨੂੰ।
ਤੇ ਕਹਿੰਦੇ ਮਹਾਰਾਜ ਹੁਣ ਕੀ ਗੱਲ, ਜੇ ਸ਼ਹੀਦ ਹੋਣ ਦੀ ਵਾਰੀ ਆਈ ਤੇ ਉਹਨੂੰ ਇਕੱਲੇ ਨੂੰ ਭੇਜ ਦਿੱਤਾ, ਮੈਨੂੰ ਨੀ ਭੇਜਿਆ ਨਾਲ। ਵੇਖ ਲਓ ਇਹ ਪਿਆਰ ਹੈ ਸਾਧ ਸੰਗਤ ਜੀ, ਅੱਜ ਧਰਮ ਨਾਲ ਪਿਆਰ। ਇਹ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਮੈਂ ਵੀ ਆਗਿਆ ਮੰਗਣ ਆਇਆ। ਕਾਹਦੀ ਆਗਿਆ? ਕਿਰਪਾ ਕਰ ਦਿਓ। ਦੇਵ ਆਗਿਆ ਪਿਤਾ ਜੀ ਮੈਂ ਵੀ ਜਾਵਾਂ। ਕਿੱਥੇ ਜਾਣਾ ਉਹ ਲਾਲ, ਕਿੱਥੇ ਜਾਣਾ? ਵੱਡਾ ਵੀਰ ਗਿਆ ਜੰਗ, ਦੇਵ ਆਗਿਆ ਪਿਤਾ ਜੀ ਮੈਂ ਵੀ ਜਾਵਾਂ। ਵੱਡਾ ਵੀਰ ਗਿਆ ਜੰਗ, सच्चे पातशाह कृपा करो मैनू भी आग्या दे। जदों साहबजादा जुझार सिंह जी ने बेनती की है ना, ते धन दशमेश पिता कहन लगे भाई खुश हो गए महाराज, कहिंदे कोई गल नहीं हुण तू भी जा। सतगुरां ने साध संगत साहबजादा अजीत सिंह नूं तोरिया, फिर साहबजादा जुझार सिंह दे भी शस्त्र बस्त्र आप सजाए, शस्त्र बस्त्र सजाए ते साहबजादा जुझार सिंह जी नूं भी जंग वल तोरिया। जदों गेट दे दरवाजे कोल पहुंचण लगे ना, उत्थे जो गढ़ी दा दरवाजा सी, गढ़ी दे गेट कोल पहुंचे, दरवाजे कोल पहुंचे, बंद करन दी ते साध संगत खोलण दी ड्यूटी दे रहे सी भाई जैता जी, जेड़े अमर शाह के जीवन सिंह बने, वह खलोते ने, महाराज जी मैं नहीं हूं दरवाजा खोल। महाराज कहिंदे की होया, क्यों नहीं खोलना? महाराज मैं नहीं खोलना। सतगुरु कहिंदे ओ गल सुन जीवन सिंह, क्यों नहीं खोलना दरवाजा? सच्चे पातशाह एक रख लो, एक रख लो। महाराज कहिंदे महाराज जी कृपा करो, तुसी आनंदपुर साहब का किला भी छड आए हो, वह भी बड़ा औखा चलिया, छड के आना घर वसिया, एक कखा की छपरी छड़न नू दिल नहीं करता, गणासे चलते ने ना माड़ी जी वाटी इधर उधर हो जाती, पर उते भरिया भराया आनंदपुर से तुसी छड आए हो, वह भी चल लिया। फिर सच्चे पातशाह जदों सरसा किनारे आए तो उत्थे आके सारा परिवार ही विछड़ गया। माता गुजर कौर जी चले गए, साहब कौर माता सुंदर कौर जी चले गए, ऐ सच्चे पातशाह साहबजादा जोरावर सिंह साहबजादा फतेह सिंह वह छोटे लाल भी चले गए। महाराज जी थोड़ा जा समा पहला दो अपने साहबजादे कोल सन, साहबजादा अजीत सिंह जी मेरे कोलों गए ने, मैं दरवाजा खोलिया, चमकौर की गढ़ी विच मैदाने जंग के अंदर जूझ के वह भी शहीदी प्राप्त कर गए। महाराज वह भी असी दिल से पत्थर रख के चल लिया, पर आ नहीं जे चलिया जा, हुण नहीं कहिंदे चलिया जाना। महाराज जी कृपा करो एक ते रख लो। महाराज कहन लगे नहीं भाई इत्थे एक भी नहीं रखना, क्योंकि वचन कीता है मैं अपना सारा सरबंस वारा। महाराज कहिंदे जान दे जीवन सिंह दरवाजा खोल दे, ये मेरे पुत्र मेरे नहीं है ते वो परमेश्वर दे ने, ओदी अमानत ने लेखे लग जान दे। ये वेख लो प्रेम की खेड ऐसी, भाई जीवन सिंह ने नेत्रा चो तो जल वगदा पर धन कलगी तर पिता दे नेत्रा चो जल नहीं वगिया। साध संगत जी अखा चो पानी दे नहीं आया एक भी, वो पुत्र वार के कलगियां वाले ने एक भी ता हंजू के रिया, पुत्र वार के कलगियां वाले ने एक भी ना हंजू के एक भी हंजू नहीं के रहा। मर्ज फिर चमकौर की गली से जा खलोते, कहते इन भी वेखा किन्ने फट खा के शहीद होता है।
ਅੱਜ ਸਾਧ ਸੰਗਤ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਜੰਗ ਵਿੱਚ ਜੂਝ ਰਹੇ ਨੇ, ਧੰਨ ਦਸ਼ਮੇਸ਼ ਪਿਤਾ ਚਮਕੌਰ ਦੀ ਗੜੀ ਤੇ ਖਲੋਤੇ ਵੇਖਦੇ ਨੇ। ਸਾਧ ਸੰਗਤ ਜੀ ਬੜੇ ਫੱਟ ਵੱਜੇ, ਪਰ ਅੱਜ ਸਮਾਂ ਆ ਗਿਆ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਧਰਤੀ ਤੇ ਡਿੱਗ ਗਏ। ਮਹਾਰਾਜ ਚੰਗੀ ਤਰ੍ਹਾਂ ਵੇਖਦੇ ਨੇ, ਉਸ ਚੰਗੀ ਤਰ੍ਹਾਂ ਖਿਆਲ ਕਰਕੇ ਵੇਖਦੇ ਨੇ ਸ਼ਹੀਦ ਹੋਇਆ ਕਿ ਨਹੀਂ ਹੋਇਆ। ਜਦੋਂ ਵੇਖਿਆ ਮੇਰਾ ਦੂਜਾ ਪੁੱਤਰ ਵੀ ਸ਼ਹੀਦ ਹੋ ਗਿਆ ਤੇ ਕਲਗੀਧਰ ਪਿਤਾ ਨੇ ਫੇਰ ਜਕਾਰਾ ਲਿਆ। ਉਹ ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਪ੍ਰਾਨ, ਸੋਹਣੇ ਲਾਲ ਪ੍ਰਾਪਤ ਕਰ ਗਏ ਤੇ ਸਾਧ ਸੰਗਤ ਧੰਨ ਦਸ਼ਮੇਸ਼ ਪਿਤਾ ਨੇ ਫੇਰ ਜਕਾਰੇ ਵਜਾਏ। ਸਾਧ ਸੰਗਤ ਦੋ ਸਾਹਿਬਜ਼ਾਦੇ ਸ਼ਹੀਦ ਹੋ ਗਏ, ਅੱਖਾਂ ਦੇ ਸਾਹਮਣੇ ਉਹ ਜਿਗਰ ਦੇ ਟੋਟੇ। ਸਾਧ ਸੰਗਤ ਸ਼ਹੀਦ ਹੋ ਗਏ, ਮਰਦ ਚਿਹਰੇ ਤੇ ਕੋਈ ਉਦਾਸੀ ਨਹੀਂ। ਜੰਗ ਬੰਦ ਹੋਈ, ਹਨੇਰਾ ਹੋਇਆ ਤੇ ਮਹਾਰਾਜ ਕਹਿੰਦੇ ਹੁਣ ਕੱਲ੍ਹ ਦਾ ਦਿਨ ਚੜੇਗਾ ਤੇ ਅਸੀਂ ਆਪ ਵੀ ਜੰਗ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕਰ ਜਾਵਾਂਗੇ। ਜਬ ਆਪ ਕੀ ਔਦ ਨਿਦਾਨ ਬਣਨਾ ਹੱਥ ਹੀ ਰਣ ਮੈਂ ਤਬ ਜੂਝ। ਉਹ ਸਾਧ ਸੰਗਤ ਮਹਾਰਾਜ ਕਹਿਣ ਲੱਗੇ, ਕਹਿੰਦੇ ਮੈਂ ਵੀ ਕੱਲ੍ਹ ਨੂੰ ਜੰਗ ਵਿੱਚ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰ ਜਾਵਾਂਗਾ। ਸਿੰਘ ਕਹਿੰਦੇ ਮਹਾਰਾਜ ਜੀ ਤੁਸੀਂ ਕਿਰਪਾ ਕਰੋਗੇ ਨਾ ਤੇ ਤੁਸੀਂ ਤੇ ਮਿੱਟੀ ਦੇ ਡਲਿਆਂ ਨੂੰ ਵੀ ਕਿਰਪਾ ਕਰਕੇ ਉਹਨਾਂ ਦੇ ਵਿੱਚ ਵੀ ਜਾਨ ਪਾ ਸਕਦੇ ਹੋ। ਤੁਸੀਂ ਸਮਰੱਥ ਹੋ ਸੱਚੇ ਪਾਤਸ਼ਾਹ, ਕਿਰਪਾ ਕਰੋ ਸਾਨੂੰ ਤੁਹਾਡੇ ਵਰਗਾ ਗੁਰੂ, ਤੁਸੀਂ ਨਾ ਜੰਗ ਵਿੱਚ ਜਾਓ। ਮਹਾਰਾਜ
ਤੁਹਾਡੇ ਬਿਨਾਂ ਅਸੀਂ ਬਚ ਨਹੀਂ ਸਕਦੇ। ਸੱਚੇ ਪਾਤਸ਼ਾਹ ਅਸੀਂ ਜੰਗ ਵਿੱਚ ਜਾਵਾਂਗੇ, ਅਸੀਂ ਜਾ ਕੇ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਾਂਗੇ। ਤੁਸੀਂ ਕਿਰਪਾ ਕਰੋ, ਆਪ ਜੀ ਦੇ ਚਰਨਾਂ ਦੇ ਵਿੱਚ ਸਾਡੀਆਂ ਬੇਨਤੀਆਂ ਨੇ, ਆਪ ਜੀ ਚਮਕੌਰ ਦੀ ਗੜੀ ਛੱਡ ਕੇ ਚਲੇ। ਵਾਰ ਵਾਰ ਬੇਨਤੀਆਂ ਕੀਤੀਆਂ। ਸਤਿਗੁਰੂ ਜੀ ਫਿਰ ਦਇਆ ਸਿੰਘ ਨੂੰ ਕਹਿੰਦੇ, ਕੱਲ ਜੋ ਵਿਚਾਰ ਚੱਲੀ ਸੀ ਨਾ, ਉਹੀ ਵਿਚਾਰ ਅੱਜ ਦਾ ਜੋ ਸਮਾਂ ਹੈ। ਮਹਾਰਾਜ ਨੇ ਉਸ ਸਮੇਂ ਸੀਸ ਉੱਪਰ ਕਲਗੀ ਸਜਾਈ ਹੋਈ ਸੀ, ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾਤੀ। ਕਹਿੰਦੇ ਦਇਆ ਸਿੰਘ ਹੁਣ ਵੇਖ, ਮੇਰੇ ਕੋਲ ਕੁਝ ਰਹਿ ਤੇ ਨਹੀਂ ਗਿਆ, ਕੁਝ ਰਹਿ ਤੇ ਨਹੀਂ ਗਿਆ, ਤੈਨੂੰ ਕਿਹਾ ਸੀ ਮੈਂ ਸਰਬੰਸ ਵਾੜਾਂਗਾ। ਉਹ ਦਇਆ ਸਿੰਘ ਵੇਖ, ਆਨੰਦਪੁਰ ਸਾਹਿਬ ਦਾ ਕਿਲਾ ਮੈਂ ਛੱਡ ਆਇਆ, ਭਰਿਆ ਭਰਾਇਆ ਆਨੰਦਪੁਰ ਖਜ਼ਾਨੇ ਨਦੀਆਂ ਵਿੱਚ ਰੋੜ ਆਇਆ, ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਮੈਂ ਤੇਰੀਆਂ ਅੱਖਾਂ ਦੇ ਸਾਹਮਣੇ ਵੇਖ ਸ਼ਹੀਦ ਹੋ ਗਏ। ਫਿਰ ਜੁਝਾਰ ਸਿੰਘ ਸ਼ਹੀਦ ਹੋ ਗਿਆ, ਉਹ ਵੇਖਦੇ ਸਹੀ ਆਹ ਮੇਰੇ ਕੋਲ ਕਲਗੀ ਰਹਿ ਗਈ ਸੀ, ਜਾਮਾ ਵੀ ਮੇਰਾ ਵੇਖ ਲੈ, ਮੈਂ ਸਿੰਪਲ ਬਿਲਕੁਲ ਸਾਦਾ ਪਾਇਆ, ਆਹ ਮੇਰੇ ਕੋਲ ਕਲਗੀ ਸੀ ਜਿਹਦੇ 'ਚ ਹੀਰੇ ਜੜੇ ਹੋਏ ਨੇ, ਇਹ ਵੀ ਮੈਂ ਆਪਣੇ ਖਾਲਸੇ ਨੂੰ ਦੇ ਦਿੱਤੀ। ਖਾਲੀ ਹੋ ਗਏ ਮਹਾਰਾਜ। ਉਹ ਕਹਿੰਦੇ ਜਿਹੜਾ ਵਚਨ ਕੀਤਾ ਸੀ ਨਾ ਸਾਰਾ ਸਰਬੰਧ, ਕਹਿੰਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ ਤੇ ਛੋਟਿਆਂ ਨੇ ਸ਼ਹੀਦ ਹੋ ਜਾਣਾ। ਮਹਾਰਾਜ ਕਹਿਣ ਲੱਗੇ, ਕਹਿੰਦੇ ਸ਼ਹੀਦ ਛੋਟਿਆਂ ਨੇ ਵੀ ਹੋ ਜਾਣਾ। ਉਹ ਦਇਆ ਸਿੰਘ ਹੁਣ ਆਪਣਾ ਹਿਸਾਬ ਲਾਈ ਚੱਲੀ, ਕੱਲੀ ਕੱਲੀ ਚੀਜ਼ ਗਿਣੀ ਚੱਲੀ, ਉਹ ਜਿਹੜਾ ਵਚਨ ਕੀਤਾ ਉਹ ਵਚਨ ਮੈਂ ਪੂਰਾ ਕਰਾਂ, ਸਾਰਾ ਸਰਬੰਧ। ਕਹਿਣਾ ਸੌਖਾ ਪਰ ਕਮਾਉਣਾ ਬਹੁਤ ਔਖਾ। ਸਾਧ ਸੰਗਤ ਜੀ ਆਪਣਾ ਪਰਿਵਾਰ ਵਾਰ ਦੇਣਾ ਕੋਈ ਸੌਖੀ ਜੀ ਗੱਲ ਨਹੀਂ। ਸੰਗਤ ਸਿੰਘ ਦੇ ਸੀਸ ਤੇ ਕਲਗੀ ਸਜਾ ਕੇ ਫਿਰ ਧੰਨ ਦਸ਼ਮੇਸ਼ ਪਿਤਾ ਤਾੜੀ ਮਾਰ ਕੇ ਨਿਕਲੇ। ਉਹ ਕਹਿੰਦੇ ਲਲਕਾਰ ਕੇ ਜਾਵਾਂਗੇ, ਸਤਿਗੁਰਾਂ ਨੇ ਤਾੜੀ ਮਾਰੀ ਤੇ ਆਵਾਜ਼ ਵੀ ਮਾਰਤੀ, ਕਹਿੰਦੇ ਸਿੱਖਾਂ ਦਾ ਗੁਰੂ ਚੱਲਿਆ, ਜਿਹਨੇ ਫੜਨਾ ਫੜ ਲੈਣਾ। ਪਰ ਉੱਥੇ ਸਾਧ ਸੰਗਤ ਜੀ ਰੌਲਾ ਪਿਆ, ਚਲੋ ਗੱਲ ਮੁਕਾਓ, ਇਤਿਹਾਸ ਲੰਮਾ। ਜਾਣ ਤੋਂ ਪਹਿਲਾਂ ਦਇਆ ਸਿੰਘ ਨੇ ਬੇਨਤੀ ਕੀਤੀ ਸੀ, ਇਹ ਸੱਚੇ ਪਾਤਸ਼ਾਹ ਉਹ ਸਾਹਮਣੇ ਵੇਖੋ ਸਾਹਿਬਜ਼ਾਦਾ ਅਜੀਤ ਸਿੰਘ ਦਾ ਸਰੀਰ ਪਿਆ, ਸਾਹਿਬਜ਼ਾਦਾ ਜੁਝਾਰ ਸਿੰਘ ਦਾ ਸਰੀਰ ਪਿਆ, ਜੇ ਤੁਸੀਂ ਹੁਕਮ ਕਰੋ ਤੇ ਮੈਂ ਕਿਰਪਾ ਕਰੋ ਕੱਪੜਾ ਥੋੜਾ ਜਿਹਾ ਹੈ ਵੇ ਤੇ ਮੈਂ ਦੋਵਾਂ ਦੇ ਸਰੀਰਾਂ ਤੇ ਥੋੜਾ ਥੋੜਾ ਕੱਪੜਾ ਪਾਵਾਂ ਜਾ। ਭਾਈ ਦਇਆ ਸਿੰਘ ਨੇ ਕਹਿੰਦਾ ਮਹਾਰਾਜ ਮੈਂ ਕੱਪੜਾ ਪਾਵਾਂ ਤੇ ਧੰਨ ਕਲਗੀ ਧਰ ਪਿਤਾ। ਕਹਿਣ ਲੱਗੇ ਉਹ ਦਇਆ ਸਿੰਘ ਤੈਨੂੰ ਮੇਰੇ ਆ ਅਜੀਤ ਤੇ ਜੁਝਾਰ ਤੇ ਦਿਸਦੇ ਤੇ ਬਾਕੀ ਨਹੀਂ ਦਿਸਦੇ ਜਿਹੜੇ ਦੂਜੇ ਸ਼ਹੀਦ ਹੋਏ ਨੇ, ਕੀ ਉਹ ਮੇਰੇ ਪੁੱਤਰ ਨਹੀਂ? ਓਏ ਇਹਨਾਂ ਤੇ ਜੇ ਤੇ ਕੱਪੜਾ ਪਾਉਣਾ ਹੈ ਫਿਰ ਸਾਰਿਆਂ ਤੇ ਪਾ, ਜੇ ਤੇਰੇ ਕੋਲ ਸਾਰਿਆਂ ਤੇ ਪਾਉਣ ਵਾਸਤੇ ਕੱਪੜਾ ਨਹੀਂ ਤੇ ਮੇਰੇ ਪੁੱਤਰਾਂ ਤੇ ਵੀ ਕੱਪੜਾ ਪਾਉਣ ਦੀ ਕੋਈ ਲੋੜ ਨਹੀਂ। ਇਹ ਹੈ ਪਿਆਰ।